राम बिना को बोले रे। सब पट राम बोले, राम बोले। सब राम बिना को बोले रे,
बोले रे।
राम बिना को बोले रे, सब कट राम बोले राम। एकल माटी कुंजर जीती पाजन है बहु नाना रे, पाजन है बहु। एकल माटी कुंजर जीती पाजन है बहु नाना रे, पाजन है बहु नाना। राम बिना को बोले रे, राम बिना को बोले रे। सब पट राम बोले, राम बोले। सब पट राम बोले, राम बिना को बोले रे,
बोले रे।
राम बिना को बोले रे, सब कट राम बोले राम बोले। सब
अस्थावर जंगम कीट पतंगम काट काट राम समाना रे,
काट काट राम समाना रे।
अस्थावर जंगम कीट पतंगम काट काट राम समाना रे, काट काट राम समाना रे।
राम बोले रे,
राम बिना को बोले रे,
राम बिना को बोले रे। सब कट राम बोले, राम बोले। बिना को बोले रे,
राम बिना को बोले रे,
राम बिना को बोले रे। सब सबे कट राम बोले, राम बोले।
एकल चिंता राखे अनंता और तजो सब आसारे,
और तजो सब आसारे।
एकल चिंता सबे आसार और तजो सबे आसार। प्राण में नाम को एकल चिंता राखे अनंता और तजो सब आसारे,
और तजो सब
प्राण में नामा भय नेह कामा,
ओ ठाकुर को दासारे,
ओ ठाकुर को दासारे, को ठाकुर को दासारे,
को ठाकुर को दासारे।
राम बिना को बोले रे,
राम बिना को बोले रे,
राम बिना को बोले रे। सब सबे कट राम बोले, राम बोले।
राम बिना को बोले रे,
राम बिना को बोले रे,
राम बिना को बोले रे,
राम। बिना को बोले रे
सबे कट राम बोले राम बोले
सबे
सारे कृपा करो जी राम बिना को बोले रे
राम बिना को
आज के
बोले रे
राम बिना को बोले रे
राम बिना को
बोले सारी संगत कृपा करियो जी सबे कट राम बोले राम बोले
आओ जी बड़े प्यार नाल समुची साध संगत जो हफ्तावारी समागम दे विच हाजरियां भरन वास्ते पहुंचदे हां सब तो पहला फतेह नाल सांझ पाईए कोई रसना वांझी ना रहे एक बारी कहण ते आखो वाहिगुरु जी का खालसा वाहिगुरु जी की फतेह। पहली बेनती सारी संगत नूं खास करके भैणां नूं क्योंकि भैणां जिहड़ियां हन उह रस्ते विच बैठियां होईयां कृपा करके थोड़ा जिहा पिछे पिछे उहनूं खिसक जाओ क्योंकि उधरले पासे ਬਹੁਤ ਜਗ੍ਹਾ ਪਈ ਹੋਈ ਹੈ, ਕਿਰਪਾ ਕਰਕੇ ਇੱਧਰ ਹੋ ਜਾਓ ਕਿਉਂ ਤਾਂ ਕਿ ਆਉਣ ਵਾਲੀ ਸੰਗਤ ਨੂੰ ਮੱਥਾ ਟੇਕਣ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਕਿਰਪਾ ਕਰੋ, ਥੋੜ੍ਹਾ ਜਿਹਾ ਭੈਣਾਂ ਨੂੰ ਬੇਨਤੀ ਹੈ, ਥੋੜ੍ਹਾ ਥੋੜ੍ਹਾ ਉੱਧਰ ਨੂੰ ਹੋ ਜਾਓ ਤਾਂ ਕਿ ਆਉਣ ਵਾਲੀ ਸੰਗਤ ਨੂੰ ਕੋਈ ਸਮੱਸਿਆ ਨਾ ਹੋਵੇ। ਸੋ ਆਓ ਥੋੜ੍ਹੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਪੰਡਾਲ ਦੇ ਵਿੱਚ ਆ ਜਾਣਾ ਹੈ ਅਤੇ ਬੜੇ ਪਿਆਰ ਨਾਲ ਆਪ ਜੀ ਨੇ ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਭਗਤ ਜੀ ਦਾ ਸ਼ਬਦ, ਭਗਤ ਨਾਮਦੇਵ ਜੀ ਦਾ ਸ਼ਬਦ ਸੁਣਿਆ। ਉਹਦੇ ਵਿੱਚ ਭਗਤ ਜੀ ਕਹਿੰਦੇ ਆ, ਸਭੈ ਘਟ ਰਾਮ ਬੋਲੈ। ਜਿਹੜਾ ਬੋਲੈ ਸ਼ਬਦ ਹੈ ਇਹ ਸਿੱਧਾ ਜਿਹਾ ਹੀ ਹੈ, ਆਪਾਂ ਆਮ ਪੰਜਾਬੀ ਭਾਸ਼ਾ ਵਿੱਚ ਜਾਂ ਕਹਿ ਲਓ ਪੰਜਾਬੀ ਆਪਾਂ ਆਮ ਕਹਿ ਦਿੰਦੇ ਹਾਂ ਵੀ ਤੇਰੇ 'ਚ ਫਲਾਨਾ ਬੰਦਾ ਬੋਲਦਾ, ਤੇਰੇ 'ਚ ਫਲਾਨੇ ਬੰਦੇ ਦੀ ਆਵਾਜ਼ ਆਉਂਦੀ ਹੈ। ਇਵੇਂ ਪਾਤਸ਼ਾਹ ਕਹਿੰਦੇ ਹੈ ਵੀ ਤੇਰੇ ਅੰਦਰ ਉਹ ਇੱਕ ਦੀ ਸੱਤਾ ਜਿਹੜੀ ਹੈ ਉਹ ਬੋਲਦੀ ਹੈ। ਲਾਸਟ ਪੰਕਤੀ 'ਚ ਤੁਸੀਂ ਸੁਣ ਰਹੇ ਸੀ ਜਿਵੇਂ ਪ੍ਰਣਵੈ ਨਾਮਾ ਭੈ ਨਿਹ ਕਾਮਾ ਕੋ ਠਾਕੁਰ ਕੋ ਦਾ ਸਾਰੇ। ਕੋਈ ਇੱਥੇ ਕਿਸੇ ਦਾ ਮਾਲਕ ਨਹੀਂ, ਕੋਈ ਇੱਥੇ ਕਿਸੇ ਦਾ ਚੇਲਾ ਨਹੀਂ, ਸਾਰੇ ਇੱਕੋ ਜਿਹੀ ਆ। ਇਸੇ ਗੱਲ ਦੀ ਲੜਾਈ ਜਿਹੜੀ ਹੈ, ਇਸੇ ਗੱਲ ਦਾ ਕਹਿ ਲਓ ਜਿਹੜੀ ਜੰਗ ਕਹੀਏ ਆਪਾਂ, ਇਸੇ ਗੱਲ ਦਾ ਜਿਹੜਾ ਯੁੱਧ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਆਰੰਭਿਆ ਉਹ ਇਹੋ ਹੀ ਸੀ ਵੀ ਹਰ ਇੱਕ ਮਨੁੱਖ ਦੇ ਅੰਦਰ ਇੱਕ ਦੀ ਸੱਤਾ ਜਿਹੜੀ ਹੈ, ਤਾਕਤ ਜਿਹੜੀ ਹੈ ਉਹ ਇੱਕ ਦੀ ਕੰਮ ਕਰ ਰਹੀ ਹੈ, ਕਿਸੇ ਅੰਦਰ ਕੋਈ ਘਾਟ ਜਾਂ ਕਮੀ ਨਹੀਂ ਹੈ। ਕਿਸੇ ਦਾ ਰੰਗ ਹੋਰ ਹੋ ਸਕਦਾ, ਕਿਸੇ ਦੇ ਨੈਣ ਨਕਸ਼ਾਂ ਦਾ ਫਰਕ ਹੋ ਸਕਦਾ, ਕਿਸੇ ਦੀਆਂ ਅੱਖਾਂ ਹੋਰ ਤਰ੍ਹਾਂ, ਕਿਉਂਕਿ ਮੇਰੇ ਪ੍ਰਭ ਸੱਚ ਹੈ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਬੰਦੇ ਵਰਗਾ ਦੂਜਾ ਬੰਦਾ ਨਹੀਂ ਹੈ, ਇੱਕ ਇਨਸਾਨ ਵਰਗਾ ਦੂਜਾ ਇਨਸਾਨ ਨਹੀਂ, ਕਿਉਂਕਿ ਹਰ ਇੱਕ ਬੰਦੇ ਦੇ ਹੱਥ ਦੀਆਂ ਰੇਖਾਵਾਂ ਹਨ ਉਹ ਵੱਖ ਵੱਖ ਹਨ, ਕਿਸੇ ਦੀਆਂ ਰੇਖਾਵਾਂ ਇੱਕ ਦੂਜੇ ਨਾਲ ਨਹੀਂ ਮਿਲਦੀਆਂ, ਕਿਉਂਕਿ ਇਹ ਕੁਦਰਤ ਦੀ ਆਪਣੀ ਬਣਾਈ ਹੋਈ ਖੇਡ ਹੈ, ਇਹ ਕੁਦਰਤ ਦਾ ਬਣਾਇਆ ਹੋਇਆ ਢਾਂਚਾ ਹੈ। ਹੁਣ ਆਪਾਂ ਆ ਫੋਨ ਚੱਕੀ ਫਿਰਦੇ ਹਾਂ, ਬੜੇ ਮਹਿੰਗੇ ਮਹਿੰਗੇ ਫੋਨ ਹਨ, ਅੱਜ ਕੱਲ੍ਹ ਫੇਸ ਲੌਕ ਲੱਗਦੇ ਹੈ ਅਤੇ ਇੱਕ ਬੰਦੇ ਦਾ ਫੇਸ ਦੂਜੇ ਦੇ ਫੇਸ ਨਾਲ ਨਹੀਂ ਮਿਲਦਾ, ਇੱਕ ਬੰਦੇ ਦੀਆਂ ਅੱਖਾਂ ਦੂਜੇ ਦੀਆਂ ਅੱਖਾਂ ਨਾਲ ਨਹੀਂ ਮਿਲਦੀਆਂ। ਜੇ ਇੱਕ ਦੂਜੇ ਨਾਲ ਮੈਚ ਕਰਨ ਫਿਰ ਤਾਂ ਹਰ ਇੱਕ ਬੰਦਾ ਹੀ ਇੱਕ ਦੂਜੇ ਦਾ ਫੋਨ ਖੋਲ੍ਹੀ ਫਿਰੇ, ਫਿਰ ਤਾਂ ਹਰ ਇੱਕ ਬੰਦਾ ਹੀ ਕਵੇ ਲਓ ਬਈ ਲਿਆ ਬਈ ਤੇਰਾ ਫੋਨ ਦੇ ਮੈਂ ਤੇਰੇ ਮੈਂ ਖੋਲ੍ਹ ਲੈਂਦਾ ਆਪਣਾ ਆਪਣੀਆਂ ਅੱਖਾਂ ਦਿਖਾ ਕੇ ਜਾਂ ਆਪਣਾ ਚਿਹਰਾ ਦਿਖਾ ਕੇ, ਮੇਰੇ ਪ੍ਰਭ ਸੱਚ ਹੈ ਖੇਲ ਰਚਾਇਆ। ਪਰ ਜਿਹੜੀ ਤਾਕਤ ਹੈ, ਜਿਹੜਾ ਢਾਂਚਾ ਅਸੀਂ ਕਹੀਏ ਉਹ ਸਾਰਿਆਂ ਲਈ ਇੱਕੋ ਜਿਹੀ ਹੈ, ਜਿਹਨੂੰ ਕਬੀਰ ਸਾਹਿਬ ਨੇ ਡੰਕੇ ਦੀ ਚੋਟ ਤੇ ਆਖਿਆ ਸੀ, ਕਹਿੰਦੇ ਸੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਸਭੈ ਘਟ ਰਾਮ ਬੋਲੇ ਆ। ਇਹ ਨਹੀਂ ਹੈ ਵੀ ਤੇਰੇ ਅੰਦਰ ਕੋਈ ਹੋਰ ਤਾਕਤ ਜਾਂ ਮੇਰੇ ਅੰਦਰ ਕੋਈ ਘਾਟ ਹੈ, ਮੇਰੇ ਅੰਦਰ ਕੋਈ ਕਮੀ ਹੈ, ਤੇਰੇ ਅੰਦਰ ਕੋਈ ਵੱਧ ਗੁਣ ਪਾਏ ਹੈ, ਇੱਦਾਂ ਦੀ ਕੋਈ ਗੱਲ ਨਹੀਂ। ਸਭੈ ਘਟ ਘਟ ਕਹੀਏ ਸਰੀਰ, ਘਟ ਕਹੀਏ ਹਰ ਥਾਂ, ਘਟ ਕਹੀਏ ਹਰ ਜਗ੍ਹਾ, ਹਰ ਇੱਕ ਬੰਦੇ ਅੰਦਰ ਇੱਕ ਦੀ ਸੱਤਾ ਵਰਤ ਰਹੀ ਹੈ ਔਰ ਵਰਤਦੀ ਰਹਿਣੀ ਹੈ। ਇੱਕ ਢਾਂਚੇ ਵਿੱਚੋਂ ਸਾਰੇ ਜੰਮ ਰਹੇ ਹੈ, ਭਾਵੇਂ ਕਿਸੇ ਤਰ੍ਹਾਂ ਦਾ ਵੀ ਇਨਸਾਨ ਪੈਦਾ ਹੋ ਰਿਹਾ ਹੋਵੇ, ਕਿਸੇ ਤਰ੍ਹਾਂ ਦਾ ਵੀ ਇਨਸਾਨ ਜੰਮ ਰਿਹਾ ਹੋਵੇ। ਹਾਂ ਉਹ ਗੱਲ ਵੱਖ ਹੈ, ਅਸੀਂ ਸਮਾਜ ਵਿੱਚ ਆਉਂਦੇ ਹਾਂ, ਅਸੀਂ ਦੁਨੀਆਂ ਵਿੱਚ ਆਉਂਦੇ ਹਾਂ, ਦੁਨੀਆਂ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਇੱਦਾਂ ਸਮਝਣ ਲੱਗ ਜਾਂਦੇ ਹਾਂ ਵੀ ਇਹਦੇ ਉੱਤੇ ਬਾਲੀਓ ਕਿਰਪਾ, ਮੇਰੇ ਉੱਤੇ ਕਿਰਪਾ ਨਹੀਂ ਹੈ, ਇਹਦੇ ਅੰਦਰ ਕੋਈ ਵੱਧ ਗੁਣ ਪਾਏ ਆ, ਮੇਰੇ ਅੰਦਰ ਕੋਈ ਗੁਣ ਨਹੀਂ ਹੈ। ਪਰ ਸਤਿਗੁਰੂ ਭਗਤ ਨਾਮਦੇਵ ਜੀ ਕਹਿੰਦੇ ਆ ਸਭੈ ਘਟ ਰਾਮ ਬੋਲੈ, ਸਾਰਿਆਂ ਦੇ ਅੰਦਰ ਉਹ ਬੋਲ ਰਿਹਾ। ਆਪਾਂ ਕਹਿੰਦੇ ਹਾਂ ਵੀ ਤੇਰੇ ਅੰਦਰ ਫਲਾਨਾ ਬੋਲਦਾ, ਇਵੇਂ ਭਗਤ ਜੀ ਕਹਿੰਦੇ ਆ ਹਰ ਇੱਕ ਬੰਦੇ ਅੰਦਰ ਉਹੀ ਬੋਲਦਾ, ਬੋਲਦਾ ਕਹੀਏ ਉਹਦੀ ਸੱਤਾ ਵਰਤ ਰਹੀ ਹੈ, ਸਾਰੇ ਇੱਕ ਢਾਂਚੇ ਵਿੱਚੋਂ ਜੰਮ ਰਹੇ ਆ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਨ ਬਾਟ ਕਾਹੇ ਨਹੀਂ ਆਇਆ, ਹਮਕਤ ਲੋਹੂ ਤੁਮਕਤ ਦੂਧ, ਹਮਕਤ ਤੁਮਕਤ ਬ੍ਰਾਹਮਣ, ਹਮਕਤ ਸੂਦ, ਤੂੰ ਬ੍ਰਾਹਮਣ ਨੀ ਮੈਂ ਸ਼ੂਦਰ ਨੀ, ਤੂੰ ਉੱਚਾ ਨੀ ਮੈਂ ਨੀਵਾਂ ਨੀ, ਇੱਕ ਦੀ ਸੱਤਾ ਹੈ। ਇਸੇ ਕਰਕੇ ਭਗਤ ਨਾਮਦੇਵ ਜੀ ਸਾਨੂੰ ਇਹ ਸਮਝਾਉਣਾ ਕਰਦੇ ਹੈ, ਕਹਿੰਦੇ ਰਾਮ ਬਿਨਾਂ ਕੋ ਬੋਲੇ ਰੇ, ਇਹ ਰਹਾਉ ਦੀਆਂ ਪੰਗਤੀਆਂ ਨੇ। ਤੇ ਅੱਗੇ ਕਹਿੰਦੇ ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਹੁਣ ਜਦੋਂ ਅਸੀਂ ਵਿਗਿਆਨ ਨੂੰ ਪੜ੍ਹਦੇ ਹਾਂ ਜਾਂ ਵਿਗਿਆਨ ਨੂੰ ਸੁਣਦੇ ਹਾਂ ਉਦੋਂ ਇਸ ਗੱਲ ਦੀ ਸਮਝ ਆਉਂਦੀ ਹੈ ਵੀ ਏਕਲ ਮਾਟੀ ਮਤਲਬ ਮਿੱਟੀ ਇੱਕ ਹੀ ਹੈ, ਸਾਰੇ ਅੰਦਰ ਪੰਜ ਤੱਤ ਹੀ ਕੰਮ ਕਰਦੇ, ਕਿਸੇ ਅੰਦਰ ਚਾਰ ਨਹੀਂ, ਕਿਸੇ ਅੰਦਰ ਤਿੰਨ ਨਹੀਂ, ਕਿਸੇ ਅੰਦਰ ਦੋ ਨਹੀਂ, ਸਾਰੇ ਅੰਦਰ ਪੰਜ ਹੀ ਮੌਜੂਦ ਨੇ, ਕਿਸੇ ਅੰਦਰ ਇੱਕ ਘੱਟ ਨਹੀਂ ਹੈ, ਕਿਸੇ ਅੰਦਰ ਛੇ ਨਹੀਂ, ਕਿਸੇ ਅੰਦਰ ਤਿੰਨ ਨਹੀਂ, ਸਾਰਿਆਂ ਦੇ ਅੰਦਰ ਪੰਜ ਤੱਤ ਉਹ ਕੰਮ ਕਰ ਰਹੇ ਹੈ। ਤੇ ਉਹ ਪੰਜ ਤੱਤ ਹਰ ਇੱਕ ਦੇ ਅੰਦਰ ਹੀ ਆ, ਹਵਾ ਪਾਣੀ ਅੱਗ ਮਿੱਟੀ ਆਕਾਸ਼ ਜਿਹੜਾ ਉਹ ਪੰਜ ਤੱਤ ਗਿਣੇ ਹੋਏ ਹੈ, ਉਹ ਹਰ ਇੱਕ ਬੰਦੇ ਦੇ ਅੰਦਰ ਬਰਾਬਰ ਹੀ ਹੈ। ਮੈਂ ਇੱਥੇ ਬੈਠਾ ਕੀਰਤਨ ਕਰ ਰਿਹਾ, ਤੁਸੀਂ ਸੁਣ ਰਹੇ ਹੋ, ਕਥਾ ਕਰ ਰਿਹਾ, ਤੁਹਾਡੇ ਅੰਦਰ ਵੀ ਉਹੀ ਪੰਜ ਤੱਤ ਨੇ, ਮੇਰੇ ਅੰਦਰ ਵੀ ਉਹੀ ਹੈ। ਇਕਲ ਮਾਟੀ ਕੁੰਜਰ ਚੀਟੀ, ਭਗਤ ਜੀ ਕਹਿੰਦੇ ਆ ਇੱਕ ਕੀੜੀ ਤੋਂ ਲੈ ਕੇ ਉੱਪਰ ਵਾਲੇ ਹਾਥੀ ਤੱਕ ਜਿੰਨੇ ਵੀ ਜੀਵ ਜੰਤੂ ਹਨ ਉਹ ਸਾਰੇ ਇੱਕ ਢਾਂਚੇ ਵਿੱਚੋਂ ਜੰਮੇ ਆ। ਤੇ ਜਦੋਂ ਅਸੀਂ ਥਿਊਰੀ ਨੂੰ ਪੜ੍ਹਦੇ ਹਾਂ, ਵਿਗਿਆਨ ਦੀ ਥਿਊਰੀ ਨੂੰ ਪੜ੍ਹਦੇ ਹਾਂ, ਤੇ ਉਸ ਵੇਲੇ ਪਤਾ ਲੱਗਦਾ ਵੀ ਇੱਥੇ ਗੈਸਾਂ ਹੀ ਗੈਸਾਂ ਸਨ। ਹਾਈਡਰੋਜਨ ਨਾਈਟ੍ਰੋਜਨ ਉਹ ਆਪਸ ਵਿੱਚ ਮੇਲ ਹੋਇਆ, ਪਾਣੀ ਪਾਣੀ ਬਣ ਗਿਆ। ਅੱਜ ਦੇਖੋ 71% ਪਾਣੀ ਹੈ ਧਰਤੀ ਉੱਤੇ, 71% ਪਾਣੀ। ਤੇ ਇਹੀ ਪਾਣੀ, ਉਹੀ ਸੇਮ ਢਾਂਚਾ ਮਨੁੱਖ ਦੀ ਬੋਡੀ ਤੇ ਲਾਗੂ ਹੁੰਦਾ। 70% ਪਾਣੀ ਮਨੁੱਖ ਦੀ ਬੋਡੀ ਦੇ ਵਿੱਚ ਵੀ ਹੈ। ਜੇ 70-71% ਬਾਹਰ ਪਾਣੀ ਹੈ, ਉਹੀ ਪਾਣੀ ਮਨੁੱਖ ਦੀ ਬੋਡੀ ਦੇ ਅੰਦਰ ਵੀ ਉਵੇਂ ਹੀ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਬਾਹਰ ਵੀ ਉਵੇਂ ਢਾਂਚਾ ਉਹੀ, ਕਿਉਂਕਿ ਅਸੀਂ ਇਹਦੇ ਵਿੱਚੋਂ ਹੀ ਆ ਰਹੇ ਹਾਂ ਸਾਰੇ, ਇੱਕ ਮਿੱਟੀ ਵਿੱਚੋਂ ਜੰਮ ਰਹੇ ਹਾਂ। ਸਾਡੀ ਪੈਦਾਇਸ਼ ਸਾਰਿਆਂ ਦੀ ਮਿੱਟੀ ਵਿੱਚੋਂ ਹੀ ਤੇ ਹੋ ਰਹੀ ਹੈ। ਸਾਡਾ ਵਜੂਦ ਸਾਰਿਆਂ ਦਾ ਮਿੱਟੀ ਤੇ ਹੈ। ਹੁਣ ਜਿੰਨਾ ਅਨਾਜ ਖਾ ਰਹੇ ਹਾਂ, ਜਿੰਨਾ ਭੋਜਨ ਛਕਦੇ ਹਾਂ, ਉਹ ਸਾਰੇ ਦਾ ਸਾਰਾ ਮਿੱਟੀ ਵਿੱਚੋਂ ਜੰਮਦਾ, ਬਾਹਰੋਂ ਥੋੜ੍ਹਾ ਕੋਈ ਆ ਰਿਹਾ। ਕਣਕ ਪੈਦਾ ਹੋਈ ਤਾਂ ਮਿੱਟੀ ਵਿੱਚੋਂ, ਫਲ ਪੈਦਾ ਹੋਏ ਤਾਂ ਮਿੱਟੀ ਵਿੱਚੋਂ। ਮਹਾਰਾਜ ਕਹਿੰਦੇ ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਮਿੱਟੀ ਇੱਕ ਹੀ ਹੈ ਪਰ ਭਾਂਡੇ ਵੱਖ ਵੱਖ ਹੋ ਸਕਦੇ ਹੈ, ਅੱਖਾਂ ਦਾ ਫਰਕ ਹੋ ਸਕਦਾ ਹੈ, ਨੈਣ ਨਕਸ਼ਾਂ ਦਾ ਫਰਕ ਹੋ ਸਕਦਾ ਹੈ, ਪਰ ਢਾਂਚਾ ਕਹੀਏ, ਵਿਧਾਨ ਕਹੀਏ, ਨਿਯਮ ਕਹੀਏ, ਉਹ ਸਾਰੀ ਮਨੁੱਖਤਾ ਦੇ ਉੱਤੇ ਕੀੜੀ ਤੋਂ ਲੈ ਕੇ ਵੱਡੇ ਸਾਰੇ ਜਾਨਵਰ ਤੱਕ। ਉਦੋਂ ਹਾਥੀ ਨੂੰ ਵੱਡਾ ਮੰਨਦੇ ਸੀ, ਅੱਜ ਤੇ ਹਾਥੀ ਤੋਂ ਵੀ ਵੱਡੇ ਵੱਡੇ ਜਾਨਵਰ ਹੈਗੇ ਹੈ। ਤੇ ਪਾਤਸ਼ਾਹ ਕਹਿੰਦੇ ਏਕਲ ਮਾਟੀ ਕੁੰਜਰ ਚਿੱਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਪ੍ਰਣਵੈ ਨਾਮਾ ਭਏ ਨੇਹ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਏਕਲ ਚਿੰਤਾ ਰਾਖ ਅਨੰਤਾ, ਔਰਤ ਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭਏ ਨੇਹ ਕਾਮਾ, ਕੋ ਠਾਕੁਰ, ਕਿਹੜਾ ਇੱਥੇ ਠਾਕੁਰ ਹੈ, ਕਿਹੜਾ ਇੱਥੇ ਦਾਸ ਹੈ। ਕੋਈ ਕਿਸੇ ਦਾ ਮਾਲਕ ਨਹੀਂ, ਕੋਈ ਕਿਸੇ ਦਾ ਚੇਲਾ ਨਹੀਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਸਾਰੇ ਅਸੀਂ ਇੱਕੋ ਜਿਹੀ ਹਾਂ। ਹਾਂਜੀ,
ਭਏ ਨੇਹ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਕੋ ਠਾਕੁਰ ਕੋ ਦਾਸਾ ਰੇ। ਪ੍ਰਣਵੇ ਨਾਮਾ ਭਏ ਨੇਹ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਕੋ ਠਾਕੁਰ ਕੋ ਦਾਸਾ ਰੇ। ਰਾਮ ਬਿਨਾ ਕੋ ਬੋਲੇ ਰੇ, ਰਾਮ ਬਿਨਾ ਕੋ ਬੋਲੇ ਰੇ। ਸਭੇ ਕਟ ਰਾਮ ਬੋਲੇ, ਰਾਮ ਬੋਲੇ। ਸਭੇ ਕਟ ਰਾਮ ਬੋਲੇ, ਰਾਮ ਬੋਲੇ। ਰਾਮ ਬਿਨਾ ਕੋ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਭੇ ਕਟ ਰਾਮ ਬੋਲੇ, ਰਾਮ ਬੋਲੇ। ਸਭੇ ਕਟ ਰਾਮ ਬੋਲੇ, ਰਾਮ ਬੋਲੇ, ਰਾਮ ਬੋਲੇ, ਰਾਮ।
ਸਵਾਓ ਸਾਰੀ ਸੰਗਤ, ਇਸੇ ਤਰ੍ਹਾਂ ਟਿਕਾ ਬਣਾ ਕੇ ਰਹਿੰਦਾ ਸਮਾਂ ਬੜੇ ਪਿਆਰ ਨਾਲ, ਬੜੇ ਚਾਅ ਨਾਲ, ਉਤਸ਼ਾਹ ਨਾਲ ਆਏ ਹੋਏ ਹੈ। ਸਾਰੀ ਸੰਗਤ ਨੂੰ, ਭੈਣਾਂ ਨੂੰ ਬੇਨਤੀ ਹੈ, ਬੱਚਿਆਂ ਦਾ ਖਿਆਲ ਰੱਖਿਓ, ਰੌਲੇ ਤੋਂ ਸੰਕੋਚ ਕਰਕੇ, ਗੱਲਾਂ ਬਾਤਾਂ ਤੋਂ ਸੰਕੋਚ ਕਰਕੇ ਰਹਿੰਦਾ ਸਮਾਂ ਆਪਾਂ ਗੁਰਮਤਿ ਵਿਚਾਰਾਂ ਦਾ ਲਾਹਾ ਲਈਏ, ਕਥਾ ਕੀਰਤਨ ਦਾ ਆਨੰਦ ਮਾਣੀਏ। ਸਵਾਓ ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਿਹੋ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਿਹੋ ਨੰਗੇ ਪਾਂਵ ਉੱਤੇ ਗਏ ਜਿਨਕੇ ਲੱਖ ਕਰੋ ਆਓ ਰਲ ਮਿਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ। ਸੰਗਤ ਨੂੰ ਬੇਨਤੀ ਹੈ ਥੋੜਾ ਥੋੜਾ ਅੱਗੇ ਹੋ ਕੇ ਬਹਿ ਜਾਓ, ਪਿੱਛੇ ਹੋਰ ਸੰਗਤ ਬੈਠ ਸਕਦੀ, ਥੋੜਾ ਥੋੜਾ ਅੱਗੇ ਨੂੰ ਆ ਜਾਓ, ਵਿੱਚ ਥੋੜੇ ਵਿਰਲੇ ਵਿਰਲੇ ਬੈਠੇ ਹੋ ਥੋੜਾ ਅੱਗੇ ਨੂੰ ਆ ਜਾਓ, ਫਿਰ ਪਿੱਛੇ ਹੋਰ ਵੀ ਸੰਗਤ ਬਹਿ ਜਾਏਗੀ। ਵੀਰੋ ਥੋੜਾ ਥੋੜਾ ਜਿਹਾ ਅੱਗੇ ਨੂੰ ਹੋ ਜਾਓ, ਰਸਤਿਆਂ ਦੇ ਵਿੱਚ ਵੀ ਸੰਗਤ ਪਾ ਦਿਓ ਬਈ, ਜਿਹੜੀ ਸੰਗਤ ਆਵੇ ਰਸਤਿਆਂ ਚ ਪਾ ਦਿਓ, ਜਿਹੜੇ ਰਹਿ ਜਾਣਗੇ ਫਿਰ ਬਾਹਰ ਬੈਠ ਜਾਣਗੇ। ਟਕਾ ਬਣਾ ਕੇ ਆਪਾਂ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ। ਪਿਆਰ ਨਾਲ ਹਾਜ਼ਰੀ ਭਰੀਏ। ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ, ਸਾਰੇ ਪੜ੍ਹਦੇ ਹਾਂ। ਮਾਟੀ ਕੋ ਪੁੱਤਰਾ ਜੀ, ਮਾਟੀ ਕੋ ਪੁੱਤਰਾ ਕੈਸੇ ਮਿਸਤ, ਮਾਟੀ ਕੋ ਪੁੱਤਰਾ ਕੈਸੇ ਨਚਤ। ਬੋਲ ਬੋਲ ਮਾਟੀ ਕੋ ਕੈਸੇ ਨਚਤ,
ਮਾਟੀ ਕੋ
ਜਬ ਕਛ ਪਾਵੇ ਤਬ
करत करत है जब कछ पावे तब करत करत है जब कछ पावे तब गर्भ करत है जब कछ पावे तब गर्भ करत है माया गई तब रोवन लगत है माया गई तब रोवन लगत माया गई तब रोवन लगत है माया गई अब रोवन लगत है माया गई ओ माया गई अब रोवन लगत माया गई अब रोवन लगत माटी को पुत्रा कैसे माटी को पुत्रा कैसे माटी को पुत्रा
ਕੇ
ਮਾਟੀ ਕੋ ਪੁੱਤਰਾ
ਉਹ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ
ਸੇ ਨਚਤ ਹੈ जगत है बाटी को कैसे नजत है बाटी को पुतरा
कैसे नजत है बाटी को पुतरा
जी कैसे नजत है
गज के आखियो वाहिगुरु जी का
खालसा
वाहिगुरु
जी की फतेह।
दूरों नेड़ों चल के आपां सारे गुरुद्वारा परमेश्वर द्वार साहिब विखे हाजरी भर रहे हां। बच्चियां दा जरा ख्याल रखियो भैणों, जे ज्यादा बच्चे रौला पाउण चीका मारन फिर सारी डिस्टर्बेंस हुंदी है। ਇੱਥੇ ਆਪਾਂ ਬਹੁਤ ਥੋੜੇ ਹਾਂ ਸੁਣਨ ਵਾਲੇ, ਤੇ ਜਿਹੜਾ ਯੂਟਿਊਬ ਦੇ ਉੱਤੇ ਸੁਣਨ ਵਾਲੇ ਬਥੇਰੇ ਹੁੰਦੇ ਐ, ਦਮਦਮਾ ਟੀਵੀ ਚੱਲਦਾ ਉਹਦੇ ਤੇ ਹਜ਼ਾਰਾਂ ਸੰਗਤਾਂ ਸੁਣ ਰਹੀਆਂ ਹੁੰਦੀਆਂ। ਉਹਦੀ ਜਦੋਂ ਰਿਪੋਰਟ ਆਉਂਦੀ ਹੈ, ਕੱਲ ਮੈਂ ਵੇਖਿਆ 20,000 ਦੇ ਨੇੜੇ ਟੀਵੀ ਜਿਹੜਾ ਚੱਲਦਾ ਹੁੰਦਾ, ਤੇ ਕਈ ਵਾਰੀ ਅੱਗੇ ਚਾਰ ਚਾਰ ਪੰਜ ਪੰਜ ਜਣੇ ਬੈਠੇ ਹੁੰਦੇ, ਤੇ ਜਦੋਂ ਘਰਾਂ ਵਿੱਚ ਸਾਰੇ ਸੁਣਦੇ ਐ ਉਹਦੇ ਨਾਲ ਫਿਰ ਸਾਰਿਆਂ ਤੱਕ ਡਿਸਟਰਬੈਂਸ ਜਾਂਦੀ ਹੈ। ਜਦੋਂ ਇੱਥੇ ਰੌਲਾ ਰੱਪਾ ਹੁੰਦਾ ਫਿਰ ਉੱਥੇ ਤੱਕ ਉਵੇਂ ਮੈਸੇਜ ਜਾਂਦਾ। ਤੇ ਬੀਬੀਆਂ ਨੂੰ ਬੇਨਤੀ ਹੈ ਵੀ ਬੱਚਿਆਂ ਦਾ ਜ਼ਰੂਰ ਖਿਆਲ ਰੱਖਿਓ, ਬਾਹਰਲੇ ਪਾਸੇ ਵੀ ਆਵਾਜ਼ ਸੁਣਦੀ ਹੈ ਉੱਥੇ ਵੀ ਬੈਠਿਆ ਜਾ ਸਕਦਾ। ਸੋ ਟਿਕਾਅ ਬਣਾ ਕੇ ਥੋੜ੍ਹਾ ਚਿਰ ਆਪਾਂ ਸਾਰਿਆਂ ਨੇ ਬੈਠਣਾ ਹੈ। ਪ੍ਰਣਵੇ ਨਾਮਾ ਭੈ ਨਹਿ ਕਾਮਾ ਕੋ ਠਾਕੁਰ ਕੋ ਦਾਸਾਰੇ। ਤੁਸੀਂ ਸ਼ਬਦ ਦੀ ਵਿਆਖਿਆ ਸੁਣ ਰਹੇ ਸੀ, ਬੜੀ ਸੁੰਦਰ ਗੱਲ ਕਹੀ ਜਾ ਰਹੀ ਸੀ ਕਿ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ। ਸਾਰਾ ਸਾਰਿਆਂ 'ਚ ਮੈਨੂੰ ਤੇ ਰਾਮ ਦਿਸਦਾ। ਕਹਿੰਦੇ ਸੀ ਰਾਮ ਨੂੰ ਅਸੀਂ ਮੰਨਦੇ ਹਾਂ, ਹਿੰਦੂਇਜ਼ਮ ਦੇ ਵਿੱਚ ਰਾਮ ਦੀ ਪੂਜਾ ਹੈ, ਭਗਵਾਨ ਰਾਮ ਚੰਦਰ ਕਹਿ ਕੇ ਪੂਜਿਆ ਜਾਂਦਾ ਹੈ। ਪਰ ਸਤਿਗੁਰ ਦੀ ਫਿਲੋਸਫੀ, ਭਗਤਾਂ ਦੀ ਫਿਲੋਸਫੀ, ਵਿਚਾਰਧਾਰਾ ਇੱਥੇ ਹੀ ਖੜੀ ਹੈ ਕਿ ਮੈਨੂੰ ਤੇ ਸਾਰਿਆਂ 'ਚੋਂ ਹੀ ਰਾਮ ਦਿਸਦਾ, ਮੈਨੂੰ ਤੇ ਸਾਰੇ ਹੀ ਪਰਮਾਤਮਾ ਨਜ਼ਰ ਆਉਂਦੇ ਨੇ, ਮੈਨੂੰ ਤੇ ਕੋਈ ਵੱਡਾ ਕੋਈ ਛੋਟਾ ਦਿਸਦਾ ਹੀ ਨਹੀਂ। ਨਾ ਕੋ ਵੈਰੀ ਨਾ ਹੈ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਕੋਈ ਮੈਨੂੰ ਵੈਰੀ ਨਹੀਂ ਦਿਸਦਾ, ਕੋਈ ਮੈਨੂੰ ਬਗਾਨਾ ਨਹੀਂ ਦਿਸਦਾ, ਮੈਨੂੰ ਤੇ ਸਾਰੇ ਹੀ ਰੱਬ ਦਾ ਰੂਪ ਦਿਸਦੇ ਨੇ, ਮੈਨੂੰ ਤੇ ਸਾਰੇ ਹੀ ਪਰਮਾਤਮਾ ਦਾ ਰੂਪ ਦਿਸਦੇ ਨੇ। ਬਾਹਰਲੇ ਸਮਾਜ ਵਿੱਚ, ਬਾਹਰਲੀ ਦੁਨੀਆ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਜੇ ਪ੍ਰੋਬਲਮ ਹੈ ਤੇ ਮੇਰੀ ਸੋਚ ਵਿੱਚ ਹੋ ਸਕਦੀ ਹੈ, ਮੇਰੇ ਨਜ਼ਰੀਏ ਵਿੱਚ ਹੋ ਸਕਦੀ ਹੈ, ਮੇਰੇ ਪੁਆਇੰਟ ਆਫ ਵਿਊ 'ਚ ਹੋ ਸਕਦੀ ਹੈ, ਮੇਰੀ ਅਗਿਆਨਤਾ ਕਰਕੇ ਪ੍ਰੋਬਲਮ ਹੋ ਸਕਦੀ ਹੈ, ਨਹੀਂ ਤੇ ਸਾਰਾ ਕੁਛ ਪਰਮਾਤਮਾ ਹੀ ਪਰਮਾਤਮਾ ਹੈ। ਯਾਦ ਰੱਖਣਾ ਵੀਰੋ, ਨਿੱਕੀ ਤੋਂ ਨਿੱਕੀ ਕੀੜੀ ਵੀ ਹੋਵੇ, ਮੈਂ ਰਾਤ ਵੀ ਗੱਲ ਕਰਦਿਆਂ ਬੇਨਤੀ ਕੀਤੀ ਸੀ, ਨਿੱਕੀ ਤੋਂ ਨਿੱਕੇ ਜੀਵ ਦੀ ਵੀ ਇੱਥੇ ਜ਼ਰੂਰਤ ਹੈ। ਜੇ ਗੰਦਗੀ ਵਾਲੇ ਕੀੜੇ ਵੀ ਪੈਦਾ ਹੋ ਰਹੇ ਨੇ ਤੇ ਉਹ ਵੀ ਕਿਸੇ ਕਾਰਨ ਕਰਕੇ ਪੈਦਾ ਹੋਏ ਨੇ, ਐਵੇਂ ਪੈਦਾ ਨਹੀਂ ਹੋਏ, ਉਹਨਾਂ ਦੀ ਲੋੜ ਸੀ ਤਾਂ ਪੈਦਾ ਹੋਏ ਨੇ। ਨਿੱਕੇ ਤੋਂ ਨਿੱਕਾ ਜੀਵ ਇੱਥੇ ਜਿਹੜਾ ਐਵੇਂ ਹੀ ਨਹੀਂ ਆ ਗਿਆ, ਹਰ ਜੀਵ ਜਿਹੜਾ ਕੁਦਰਤ ਵਿੱਚ ਪੈਦਾ ਹੋਇਆ ਬੜਾ ਕਮਾਲ ਦਾ, ਯੂਨੀਕ ਹੈ, ਵੱਖਰਾ ਹੈ, ਤੇ ਕੋਈ ਇੱਥੇ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਇੱਕੋ ਜਿਹੇ ਹੀ ਹਾਂ, ਸਾਰੇ ਪੰਜਾਂ ਤੱਤਾਂ ਦੇ ਬਣੇ ਆ, ਇੱਥੇ ਕੋਈ ਠਾਕੁਰ ਨਹੀਂ, ਕੋਈ ਦਾਸ ਨਹੀਂ। ਜਿਵੇਂ ਕਹਿੰਦੇ ਸੀ ਨਾ ਕਿ ਮੈਨੂੰ ਇਹਦੇ 'ਚ ਰੱਬ ਦਿਸਦਾ ਹੈ, ਆਹ ਛੋਟਾ ਹੈ, ਆਹ ਵੱਡਾ ਹੈ। ਭਗਤ ਨਾਮਦੇਵ ਜੀ ਨੇ ਇਸ ਚੀਜ਼ ਦਾ ਭੋਗ ਪਾਤਾ, ਉਹ ਕਹਿੰਦੇ ਕੋ ਠਾਕੁਰ ਕੋ ਦਾਸਾ ਰੇ, ਮੈਨੂੰ ਕੋਈ ਦਾਸ ਤੇ ਠਾਕੁਰ ਲੱਗਦਾ ਹੀ ਨਹੀਂ, ਸਾਰੇ ਇੱਕੋ ਜਿਹੇ ਲੱਗਦੇ ਆ, ਮੈਨੂੰ ਕੋਈ ਵੱਡਾ ਕੋਈ ਛੋਟਾ ਲੱਗਦਾ ਹੀ ਨਹੀਂ। ਧਿਆਨ ਨਾਲ ਨੋਟ ਕਰ ਲੈਣਾ, ਤੁਸੀਂ ਮੈਨੂੰ ਬੈਠੇ ਨੂੰ ਵੇਖੋ ਵੀ ਮੈਂ ਮਹਾਨ ਹਾਂ, ਤੁਸੀਂ ਐਵੇਂ ਹੀ ਹੋ, ਆਹ ਜਿਹੜੀ ਵਿਚਾਰਧਾਰਾ ਕਿੰਨੀ ਕਮਾਲ ਦੀ ਹੈ, ਮੈਂ ਮੇਰੀ ਜਗ੍ਹਾ ਠੀਕ ਹਾਂ, ਤੂੰ ਤੇਰੀ ਜਗ੍ਹਾ ਠੀਕ ਹੈ, ਮੈਂ ਮੇਰੀ ਜਗ੍ਹਾ ਠੀਕ ਹਾਂ, ਤੂੰ ਤੇਰੀ ਜਗ੍ਹਾ ਠੀਕ ਹੈ, ਕਿੰਨੀ ਸੋਹਣੀ ਗੱਲ ਹੈ। ਠਾਕੁਰ ਤੇ ਦਾਸ ਹੈ ਹੀ ਕੋਈ ਨਹੀਂ, ਗੁਰੂ ਤੇ ਚੇਲਾ ਹੈ ਹੀ ਕੋਈ ਨਹੀਂ, ਸੰਤ ਤੇ ਸੇਵਕ ਹੈ ਹੀ ਕੋਈ ਨਹੀਂ, ਸਾਧ ਤੇ ਸਾਧ ਦਾ ਚੇਲਾ ਹੈ ਹੀ ਕੋਈ ਨਹੀਂ, ਸਾਰੇ ਬਰਾਬਰ ਹਾਂ, ਮੇਰੇ ਵਿੱਚ ਕੋਈ ਵੱਖਰੀ ਖੂਬੀ ਹੋਏਗੀ, ਤੇਰੇ ਵਿੱਚ ਕੋਈ ਵੱਖਰੀ ਖੂਬੀ ਹੋਏਗੀ।
ਵੱਡਾ ਛੋਟਾ ਹੈ ਹੀ ਕੋਈ। ਧਿਆਨ ਨਾਲ ਨੋਟ ਕਰ ਲੈਣਾ ਕਿੱਡੀ ਕਮਾਲ ਦੀ ਮੋਟੀਵੇਸ਼ਨ ਹੈ। ਐਦੂ ਵਧੀਆ ਮੋਟੀਵੇਟ ਕਿਸੇ ਨੇ ਕਿਆ ਕਰ ਲੈਣਾ ਬਈ, ਐਦੂ ਵਧੀਆ ਮੋਟੀਵੇਸ਼ਨ ਕੀ ਹੋ ਸਕਦੀ ਹੈ? ਕੋਈ ਵੱਡਾ ਛੋਟਾ ਹੈ ਹੀ ਨਹੀਂ, ਕੋਈ ਗੁਰੂ ਕੋਈ ਚੇਲਾ ਇੱਦਾਂ ਹੈ ਹੀ ਨਹੀਂ। ਸਾਰੇ ਆਪਣੇ ਆਪਣੇ ਥਾਂ ਦੇ ਉੱਤੇ ਸਤਿਕਾਰ ਹੈ। ਗੁਰੂ ਨਾਨਕ ਪਾਤਸ਼ਾਹ ਦਾ ਆਪਣੇ ਥਾਂ ਤੇ ਸਤਿਕਾਰ ਹੈ, ਉਹਨਾਂ ਵਰਗਾ ਕੋਈ ਨਹੀਂ। ਤੇ ਮਾਫ਼ ਕਰਨਾ, ਮਰਦਾਨੇ ਦਾ ਆਪਣੀ ਥਾਂ ਤੇ ਸਤਿਕਾਰ ਹੈ, ਮਰਦਾਨੇ ਵਰਗਾ ਵੀ ਕੋਈ ਨਹੀਂ। ਹਰੇਕ ਕੋਈ ਆਪਣੀ ਜਗ੍ਹਾ ਵੱਖਰਾ। ਇੱਥੇ ਜਿਹੜਾ ਬੰਦੇ ਦੇ ਦਿਮਾਗ ਵਿੱਚ ਪਿਆ ਹੁੰਦਾ ਸੀ ਨਾ ਵੀ ਫਲਾਣਾ ਬੰਦਾ ਵੱਡਾ ਹੈ, ਫਲਾਣਾ ਬੰਦਾ ਬੜਾ ਮਹਾਨ ਹੈ, ਇੱਥੇ ਗੁਰੂ ਸਾਹਿਬ ਨੇ ਏਦਾਂ ਕਹਿਤਾ, ਮੈਨੂੰ ਤੇ ਸਾਰਿਆਂ ਚੋਂ ਹੀ ਰੱਬ ਦਿਸਦਾ। ਹਰ ਜੀਵ ਵੱਖਰਾ ਯੂਨੀਕ ਹੈ। ਇਹਨੂੰ ਕਹਿੰਦੇ ਕੌਨਫੀਡੈਂਸ ਭਰਨਾ, ਇਹਨੂੰ ਕਹਿੰਦੇ ਆਤਮ ਵਿਸ਼ਵਾਸ ਭਰਨਾ, ਇਹਨੂੰ ਕਹਿੰਦੇ ਆ ਬੰਦੇ ਨੂੰ ਕਾਇਮ ਕਰਨਾ, ਬੰਦੇ ਨੂੰ ਰੱਬ ਕਹਿ ਕੇ ਸੰਬੋਧਨ ਕਰਨਾ। ਤੂੰ ਮਾੜੀ ਮੋਟੀ ਚੀਜ਼ ਨਹੀਂ, ਤੂੰ ਤੇ ਰੱਬ ਹੈ, ਤੂੰ ਉਹਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਉਹਦੀ ਅੰਸ਼ ਹੈ। ਐਵੇਂ ਆਪਣੇ ਆਪ ਨੂੰ ਛੋਟਾ ਨਾ ਸਮਝ ਲਈ, ਐਵੇਂ ਆਪਣੇ ਆਪ ਨੂੰ ਨਿਕੰਮਾ ਨਾ ਸਮਝ ਲਈ, ਐਵੇਂ ਹੀ ਥਾਂ ਥਾਂ ਦੇ ਉੱਤੇ ਡਿੱਗਦਾ ਨਾ ਫਿਰੀ, ਥਾਂ ਥਾਂ ਦੇ ਉੱਤੇ ਝੁਕਦਾ ਨਾ ਫਿਰੀ। ਆਪਣੀਆਂ ਖੂਬੀਆਂ ਨੂੰ ਪਹਿਚਾਣ ਲੈ, ਆਪਣੇ ਆਪ ਨੂੰ ਵੇਖ ਲੈ, ਆਪਣੇ ਅੰਦਰ ਨੂੰ ਵੇਖ, ਆਪਣੀਆਂ ਖੂਬੀਆਂ ਨੂੰ ਵੇਖ। ਤਾਂ ਮੈਂ ਗੱਲ ਕਈ ਵਾਰੀ ਦੀਵਾਨ ਵਿੱਚ ਕਰ ਚੁੱਕਿਆ, ਜੇ ਮੈਨੂੰ ਵਾਜਾ ਵਜਾਉਣਾ ਆਉਂਦਾ ਹੈ, ਮੈਨੂੰ ਸਟੇਜ ਤੇ ਬੋਲਣਾ ਆਉਂਦਾ ਹੈ, ਜ਼ਰੂਰੀ ਨਹੀਂ ਕਿ ਮੈਨੂੰ ਟਰਾਲੀ ਵੀ ਬੈਕ ਕਰਨੀ ਆਉਂਦੀ ਹੋਵੇ, ਟਰੈਕਟਰ ਪਿੱਛੇ ਟਰਾਲੀ ਲਾ ਕੇ ਮੈਂ ਬੈਕ ਕਰ ਸਕਾਂ, ਉਹ ਤੈਨੂੰ ਹੀ ਆਉਂਦਾ, ਉਹ ਤੇਰੀ ਖੂਬੀ ਹੈ। ਜਿੱਥੋਂ ਦੀ ਗੱਡੀ ਤੂੰ ਕੱਢ ਸਕਦਾ ਹੋਵੇ, ਹੋ ਸਕਦਾ ਮੈਨੂੰ ਨਾ ਕੱਢਣੀ ਆਉਂਦੀ ਹੋਵੇ। ਭੈਣ ਕਵੇ ਬੜਾ ਵਧੀਆ ਹੈ, ਇਹ ਤੇ ਬੜੇ ਮਹਾਨ ਨੇ, ਨਾ ਭੈਣੇ ਹੋ ਸਕਦਾ ਤੇਰੇ ਵਰਗੀ ਦਾਲ ਮੈਨੂੰ ਥੋੜਾ ਬਣਾਉਣੀ ਆਉਂਦੀ ਹੈ, ਤੇਰੇ ਵਰਗੀ ਗੋਲ ਰੋਟੀ ਮੈਨੂੰ ਥੋੜਾ ਆਉਂਦੀ ਹੈ, ਤੂੰ ਆਪਣੀ ਜਗ੍ਹਾ ਠੀਕ ਹੈ ਤੇ ਮੈਂ ਆਪਣੀ ਜਗ੍ਹਾ ਠੀਕ। ਆਪਣੇ ਆਪ ਨੂੰ ਜਦੋਂ ਤੁਸੀਂ ਬਹੁਤ ਥੱਲੇ ਸਿੱਟ ਲੈਂਦੇ ਹੋ, ਉਦੋਂ ਫਿਰ ਬਾਕੀ ਸਾਰੇ ਹੀ ਵੱਡੇ ਵੱਡੇ ਲੱਗਦੇ ਆ। ਆਪਣੇ ਆਪ ਨੂੰ ਇੱਥੇ ਰੱਖਣਾ ਪੈਣਾ ਹੈ ਵੀ ਸਾਰੇ ਇੱਕੋ ਜਿਹੇ ਆ, ਸਾਰਿਆਂ ਪਰਮਾਤਮਾ ਦਾ ਰੂਪ ਹਾਂ, ਸਾਰੇ ਹੀ ਰੱਬ ਦਾ ਰੂਪ ਆ, ਕੋਈ ਵੱਖਰਾ ਰੱਬ ਨਹੀਂ ਇੱਥੇ, ਕੋਈ ਵੱਖਰਾ ਨਹੀਂ, ਅਸੀਂ ਸਾਰੇ ਹੀ ਬੜੇ ਕਾਇਮ ਆ। ਤੇ ਕਿੰਨਾ ਵਧੀਆ ਇਹ ਤਰੀਕਾ ਸਾਨੂੰ ਸਾਡਿਆਂ ਭਗਤਾਂ ਨੇ, ਸਾਡਿਆਂ ਪਾਤਸ਼ਾਹਾਂ ਨੇ ਸਾਨੂੰ ਦੱਸਿਆ। ਐਵੇਂ ਹੀ ਨਾ ਆਪਣੇ ਆਪ ਨੂੰ ਡਲਾਉਂਦਾ ਫਿਰ, ਐਵੇਂ ਹੀ ਨਾ ਆਪਣੇ ਆਪ ਨੂੰ ਨਿਕੰਮਾ ਸਮਝਦਾ ਫਿਰ, ਤੇਰੇ ਵਿੱਚ ਬੜੀ ਵੱਡੀ ਤਾਕਤ ਹੈ, ਤੇਰੇ 'ਚ ਵੀ ਰਾਮ ਰਾਮ ਬੋਲ ਰਿਹਾ, ਤੂੰ ਵੀ ਉਹਦਾ ਹੀ ਰੂਪ ਹੈ। ਬਹੁਤ ਕਮਾਲ ਦੀ ਵਿਚਾਰਧਾਰਾ ਦਿੱਤੀ ਗੁਰੂ ਸਾਹਿਬ ਨੇ। ਰੂਪ ਭਾਵੇਂ ਵੱਖੋ ਵੱਖ ਹੈ, ਵੇਖੋ ਸੁਣੋ, ਪੱਤਾ ਵੀ ਦਰਖਤ ਹੈ, ਟਾਹਣੀ ਵੀ ਦਰਖਤ ਹੈ, ਫਲ ਵੀ ਦਰਖਤ ਹੈ, ਫੁੱਲ ਵੀ। ਬੋਲੋ ਫੁੱਲ ਕੀ ਹੈ? ਉਹ ਵੀ ਦਰਖਤ ਹੀ ਹੈ। ਤੇ ਦਰਖਤ ਨੂੰ ਲੱਗਿਆ ਫਲ ਕੀ ਹੈ? ਉਹ ਵੀ ਦਰਖਤ ਹੀ ਹੈ। ਪੱਤਾ ਉਹ ਵੀ ਦਰਖਤ ਹੀ ਹੈ, ਟਾਹਣੀ ਉਹ ਵੀ ਦਰਖਤ ਹੈ, ਮੁੱਢ ਉਹ ਵੀ ਦਰਖਤ ਹੈ, ਜੜ ਉਹ ਵੀ ਦਰਖਤ ਹੈ, ਸਾਰੇ ਕੁਝ ਨੂੰ ਦਰਖਤ ਕਹਿੰਦੇ ਹੈ। ਪਰ ਜੇ ਤੁਹਾਨੂੰ ਕੋਈ ਬੰਦਾ ਕਹੇ ਕੱਲੇ ਕੱਲੇ ਦਾ ਨਾਂ ਹੈ, ਦਰਖਤ ਕਿੱਥੇ ਹੈ? ਤੂੰ ਕਹੇ ਦਰਖਤ ਹੈ, ਅੱਛਾ ਚੱਲ ਤੈਨੂੰ ਪੁੱਛਦੇ ਆ, ਪੱਤੇ ਨੂੰ ਹੱਥ ਲਾ ਕੇ ਪੁੱਛਾਂ ਵੀ ਆਹ ਕੀ ਹੈ? ਤੂੰ ਕਹੇਗਾ ਪੱਤਾ। ਕਿਹਨੂੰ ਲੱਗਿਆ? ਟਾਹਣੀ ਨੂੰ। ਕਿਹਨੂੰ ਲੱਗਿਆ? ਟਾਹਣੀ ਕਿਹਨੂੰ ਲੱਗੀ ਹੈ? ਵੱਡੇ ਮੁੱਢ ਨੂੰ। ਵੱਡਾ ਮੁੱਢ ਕਿਹਨੂੰ ਲੱਗਿਆ? ਤਣੇ ਨੂੰ। ਤੇ ਤਣਾ ਕਿਹਨੂੰ ਲੱਗਿਆ? ਜੜ੍ਹਾਂ ਨੂੰ। ਤੇ ਮੇਰਾ ਸਵਾਲ ਹੈ ਦਰਖਤ ਕਿੱਥੇ ਹੈ ਵਿਖਾ? ਹਰੇਕ ਚੀਜ਼ ਦਾ ਆਪਣਾ ਆਪਣਾ ਇੱਕ ਨਾਮ ਹੈ, ਦਰਖਤ ਕਿੱਥੇ ਹੈ? ਪਰ ਸਾਰੇ ਕਿਸੇ ਸਾਰੇ ਕੁਛ ਨੂੰ ਕੀ ਕਹਿੰਦੇ ਆ ਭਲਾ? ਦਰਖਤ। ਉਦਾਂ ਕੱਲਾ ਕੱਲਾ ਨਾਮ ਹੈ। ਇਸੇ ਤਰ੍ਹਾਂ ਆਪਾਂ ਸਾਰੇ ਪੱਤੇ ਟਾਹਣੀਆਂ ਵਾਂਗੂ ਹਾਂ, ਤੇ ਸਾਰੇ ਕੁਛ ਨੂੰ ਕੀ ਕਹਿੰਦੇ ਆ? ਰੱਬ ਪਰਮਾਤਮਾ। ਪੱਤਾ ਵੀ ਦਰਖਤੀ ਹੈ, ਟਾਹਣੀ ਵੀ ਦਰਖਤੀ ਹੈ, ਰੂਪ ਵੱਖ ਵੱਖ ਹੈ, ਸਾਰੇ ਕੁਛ ਨੂੰ ਦਰਖਤ ਕਹਿੰਦੇ ਹੈ। ਏਦਾਂ ਭਾਈ ਕੋਈ ਜੋਗਿੰਦਰ ਸਿੰਘ ਹੈ, ਕੋਈ ਮਹਿੰਦਰ ਸਿੰਘ ਹੈ, ਕੋਈ ਕਿਸੇ ਨਾਮ ਨਾਲ ਹੈ, ਕੋਈ ਕਿਸੇ ਨਾਮ ਨਾਲ ਜੁੜਿਆ, ਪਰ ਸਾਰੇ ਕੁਛ ਨੂੰ ਕੀ ਕਹਿੰਦੇ ਹੈ? ਪਰਮਾਤਮਾ, ਰੱਬ ਹੀ ਹੈ। ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ ਇੱਕ ਹੀ ਹੈ ਜਿਹੜਾ ਪਸਰਿਆ ਹੋਇਆ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ ਰੂਪ ਵੱਖ ਵੱਖ ਪਿਆਰਿਓ ਇੱਕੋ ਜੋਤ ਦਾ ਪਸਾਰਾ ਜਗ ਤੇ ਰੂਪ ਵੱਖੋ ਵੱਖ ਜਾਪਦੇ ਰੂਪ ਵੱਖੋ ਵੱਖ ਜਾਪਦੇ
ਇੱਕੋ ਜੋਤ ਦਾ ਪਸਾਰਾ ਸਾਰੇ ਜਗ ਤੇ
ਰੂਪ ਵੱਖੋ ਵੱਖ ਜਾਪਦੇ ਇੱਕੋ ਜੋਤ ਦਾ ਸਾਰੇ ਜਗ ਤੇ ਪੜੋ ਇੱਕੋ ਸਾਰੇ ਜਗ
ਵੱਖੋ ਵੱਖ
ਇੱਕੋ ਤੂਰ ਦਾ ਪਸਾਰਾ ਸਾਰੇ ਜਗ ਤੇ ਸਾਰੇ ਜਗ ਤੇ ਪਸਾਰਾ ਸਾਰੇ ਜਗ ਤੇ ਰੂਪ ਵੱਖੋ ਵੱਖ ਜਾਪਦੇ ਸਾਰੇ ਜਗ ਜਿਵੇਂ ਇੱਕ ਬੀਜ ਪਸਰ ਕੇ ਦਰਖਤ ਬਣ ਗਿਆ ਕਾਦਰੀ ਫੈਲ ਕੇ ਕੁਦਰਤ ਬਣ ਗਿਆ ਬਾਜੀਗਾਰੀ ਫੈਲ ਕੇ ਘੁੰਮ ਘੁਮਾ ਕੇ ਬਾਜੀਆਂ ਪਾਉਂਦਾ ਹੈ ਬਾਜੀਗਰ ਤੇ ਬਾਜੀ ਕੋਈ ਵੱਖ ਪੁਰਾਣੇ ਜਿੰਨੇ ਬੈਠੇ ਹੋ ਤੁਸੀਂ ਬਾਜੀਆਂ ਵੇਖੀਆਂ ਬਾਜੀਗਰ ਨੂੰ ਬਾਜੀ ਪਾਉਂਦੇ ਵੇਖਿਆ ਬਾਜੀਗਰ ਤੇ ਬਾਜੀ ਵੱਖਰੀ ਵੱਖਰੀ ਚੀਜ਼ ਹੈ ਕਿ ਇੱਕੋ ਹੀ ਹੈ ਇੱਕੋ ਹੀ ਹੈ ਬਾਜੀਆਂ ਕੋਈ ਵੱਖਰੀ ਚੀਜ਼ ਨਹੀਂ ਇੱਕੋ ਹੀ ਹੈ ਕਾਦਰ ਤੇ ਕੁਦਰਤ ਇੱਕੋ ਹੀ ਹੈ ਤੇ ਅਸੀਂ ਉਹਦਾ ਸਾਰੇ ਰੂਪ ਹਾਂ ਤੇ ਸੁਣੋ ਆਪਣੇ ਆਪ ਨੂੰ ਪਛਾਣੀਏ ਜਿੰਨਾ ਕੁ ਟਾਈਮ ਸਾਨੂੰ ਮਿਲਿਆ ਨਾ ਪੱਤਾ ਦਰਖਤ ਹੋਣ ਦੀ ਕੋਸ਼ਿਸ਼ ਨਾ ਕਰੇ ਪੱਤਾ ਦਰਖਤ ਨੂੰ ਲੱਗਿਆ ਹੋਇਆ ਹੈ ਪੱਤਾ ਪੱਤਾ ਬਣ ਜਾਏ ਫੁੱਲ ਫੁੱਲ ਬਣ ਜਾਏ ਉਹਦੀ ਇੱਕ ਉਮਰ ਹੈ ਫੁੱਲ ਦੀ ਉਸ ਤੋਂ ਬਾਅਦ ਫਲ ਹੈ ਫਲ ਫਲ ਬਣਨ ਦੀ ਕੋਸ਼ਿਸ਼ ਕਰੇ ਇਹ ਸਟ੍ਰੈਸ ਵਿੱਚ ਲੱਗਿਆ ਰਹੇ ਵੀ ਦਰਖਤ ਕਿੱਥੋਂ ਆਇਆ ਦਰਖਤ ਕਿਵੇਂ ਬਣਿਆ ਮੈਂ ਦਰਖਤ ਨਾਲ ਕਿੱਦਾਂ ਲੱਗਿਆ ਇਹ ਚੱਕਰ ਵਿੱਚ ਟਾਈਮ ਖਰਾਬ ਨਾ ਕਰੇ ਪੱਤਾ ਪੱਤਾ ਬਣੇ ਫੁੱਲ ਫੁੱਲ ਬਣੇ ਫਲ ਫਲ ਬਣੇ ਇਸੇ ਤਰ੍ਹਾਂ ਪਿਆਰਿਓ ਆਪਾਂ ਜਿੰਨੇ ਵੀ ਆ ਇਹਨਾਂ ਚੱਕਰਾਂ 'ਚ ਨਾ ਪਓ ਇਹ ਕਿੱਧਰੋਂ ਆਏ ਆ ਕਿੱਧਰ ਜਾਵਾਂਗੇ ਕੀ ਹੋਏਗਾ ਜੋ ਹੁਣ ਬਣ ਗਏ ਆ ਉਹ ਅਸਲੀ ਬਣਨ ਦੀ ਕੋਸ਼ਿਸ਼ ਕਰੀਏ ਜੋ ਵੀ ਹੈਗੇ ਆ ਬਣੀਏ ਵਧੀਆ ਪੱਤਾ ਪੱਤਾ ਬਣੇ ਅਸੀਂ ਸਾਰੇ ਹੀ ਪਰਮਾਤਮਾ ਦਾ ਰੂਪ ਹਾਂ ਜੋ ਜੋ ਵੀ ਹੈਗੇ ਆ ਆਪਣੀ ਆਪਣੀ ਥਾਂ ਤੇ ਵਧੀਆ ਬਣੀਏ ਆਪਣੀਆਂ ਕੁਆਲਿਟੀਆਂ ਨੂੰ ਲੱਭੋ ਫਿਰ ਮੈਂ ਬੇਨਤੀ ਕਰ ਰਿਹਾ ਸੁਣੋ ਵੇਖੋ ਆਪਣੇ ਗੁਣਾਂ ਨੂੰ ਪ੍ਰਗਟ ਕਰੋ ਜਿਹੜੇ ਜਿਹੜੇ ਗੁਣ ਤੇਰੇ ਲੁਕੇ ਪਏ ਐ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਲੈ ਤੂੰ ਪਰਮਾਤਮਾ ਹੀ ਪ੍ਰਗਟ ਕਰ ਲਿਆ ਆਪਣੇ ਆਪ ਨੂੰ ਲੱਭਣਾ ਰੱਬ ਨੂੰ ਲੱਭਣਾ ਆਪਣੇ ਆਪ ਨੂੰ ਪ੍ਰਗਟ ਕਰਨਾ ਰੱਬ ਨੂੰ ਪ੍ਰਗਟ ਕਰਨਾ ਹੈ ਆਪਣੇ ਆਪ ਦੇ ਸਾਰੇ ਦਰਸ਼ਨ ਕਰਨੇ ਇਹੀ ਰੱਬ ਦੇ ਦਰਸ਼ਨ ਨੇ ਸਗਲ ਭਵਨ ਕੇ ਨਾਇਕ ਇੱਕ ਛਿਨ ਦਰਸ਼ ਦਿਖਾਏ ਜੀ ਹੁਣ ਜਦੋਂ ਮੈਂ ਆਪਣੇ ਕੰਨੀ ਵੇਖਦਾ ਸੁਣੋ ਸਾਨੂੰ ਔਗਣ ਦਿਸਦੇ ਆ, ਸਾਨੂੰ ਕਮੀਆਂ ਦਿਸਦੀਆਂ, ਸਾਨੂੰ ਘਾਟਾਂ ਦਿਸਦੀਆਂ। ਅਸੀਂ ਤੇ ਸੁਣਿਆ ਬੰਦਾ ਪਰਮਾਤਮਾ ਹੈ, ਸਾਨੂੰ ਤੇ ਪਤਾ ਲੱਗਿਆ ਵੀ ਬੰਦਾ ਹੀ ਪਰਮਾਤਮਾ ਹੈ, ਪਰ ਜਦੋਂ ਮੈਂ ਆਪਣੇ ਕੰਨੀ ਵੇਖਦਾ ਮੈਨੂੰ ਪਰਮਾਤਮਾ ਨਹੀਂ ਦਿਸਦਾ, ਮੇਰੀਆਂ ਤੇ ਕਮੀਆਂ ਮੇਰੇ ਸਾਹਮਣੇ ਆ ਜਾਂਦੀਆਂ ਨੇ। ਤੇ ਜਦੋਂ ਤੁਸੀਂ ਆਪਣੀਆਂ ਕੁਆਲਿਟੀਜ਼ ਨੂੰ, ਆਪਣੇ ਗੁਣਾਂ ਨੂੰ ਪ੍ਰਗਟ ਕਰਦੇ ਹੋ, ਇਹੀ ਰੱਬ ਨੂੰ ਪ੍ਰਗਟ ਕਰਨਾ ਹੈ। ਤੇਰੇ ਚੋਂ ਗੁਣ ਦਿਸਣੇ ਚਾਹੀਦੇ, ਕੁਆਲਿਟੀ ਨੂੰ ਪੈਦਾ ਕਰੋ। ਤਾਂ ਕਰਕੇ ਥੋੜਾ ਜਿਹਾ ਟਾਈਮ ਹੋਇਆ, ਜ਼ਿੰਦਗੀ ਛੋਟੀ ਜੀ ਹੈ, 70 ਸਾਲ ਦਾ ਸਮਾਂ ਹੈ, ਉਹਦੇ ਚੋਂ 30 ਸਾਲ ਤੇ ਸੁੱਤੇ ਹੀ ਲੰਘ ਜਾਂਦੇ ਆ, ਅੱਧੀ ਤੇ ਸਾਡੀ ਸੁੱਤਿਆਂ ਦੀ ਉਮਰ ਲੰਘ ਜਾਂਦੀ ਹੈ, ਅੱਧੀ ਕੁ ਬਚਦੀ ਹੈ। ਜਿਹੜੇ ਬੰਦੇ ਕੋਲੇ 20 ਸਾਲ ਨੇ ਉਹਦੇ 10 ਸਾਲ ਰਹਿ ਗਏ, 10 ਤੇ ਸੁੱਤੇ ਹੀ ਲੰਘ ਜਾਣੇ। ਜਿਹੜੇ ਬੰਦੇ ਕੋਲੇ ਹੈ ਹੀ ਆਪਣੇ ਵਿੱਚ, ਕਈਆਂ ਦੇ 10 ਕੁ ਸਾਲ ਰਹਿ ਗਏ ਆ, ਉਹਨਾਂ ਦੇ 5 ਹੀ ਰਹਿ ਗਏ, ਗਿਆ ਕੰਮ। ਤਾਂ ਕਰਕੇ ਜਿੰਨਾ ਕੁ ਟਾਈਮ ਸਾਡੇ ਕੋਲ ਹੈ ਇਹਦੀ ਸੰਭਾਲ ਕਰੀਏ, ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਆਪਣੇ ਅੰਦਰ ਕੁਆਲਿਟੀ ਪੈਦਾ ਕਰੀਏ, ਸਾਡੇ ਵਿੱਚ ਚਮਕ ਪੈਦਾ ਹੋਵੇ। ਤੇ ਕਿਹੜਾ ਗੁਣ ਹੈ ਜਿਹੜਾ ਤੁਸੀਂ ਪੈਦਾ ਨਹੀਂ ਕਰ ਸਕਦੇ? ਵੀਰੋ ਮੇਰਿਓ, ਰੋਣਾ ਵੀ ਤੁਸੀਂ ਵੀ ਪੈਦਾ ਕੀਤਾ ਹੈ ਤੇ ਹਾਸਾ ਵੀ ਤੁਸੀਂ ਪੈਦਾ ਕਰਨਾ, ਰੋਣਾ ਪਿੱਟਣਾ ਵੀ ਅਸੀਂ ਹੀ ਸ਼ੁਰੂ ਕੀਤਾ, ਹੱਸਣਾ ਵੀ ਤੁਸੀਂ ਸ਼ੁਰੂ ਕਰੋਗੇ। ਰੀ ਰੀ ਕਰਦੇ ਆ ਜ਼ਿੰਦਗੀ ਕੱਢ ਲਓ, ਮਰਜ਼ੀ ਤੁਹਾਡੀ ਹੈ, ਤੇ ਖੁਸ਼ ਖੁਸ਼ ਹੋ ਕੇ ਜ਼ਿੰਦਗੀ ਕੱਢ ਲਓ ਤਾਂ ਵੀ ਮਰਜ਼ੀ ਤੁਹਾਡੀ ਹੈ। ਆਪਣੀ ਸੋਚ ਨੂੰ ਬਦਲੋ, ਆਪਣੇ ਸੁਭਾਅ ਨੂੰ ਬਦਲੋ। ਤੇ ਮੈਂ ਇਹ ਗੱਲ ਕਿੰਨੀ ਵਾਰੀ ਕੀਤੀ ਹੈ ਕਿ ਇੱਕੋ ਇੱਕ ਚੀਜ਼ ਹੈ ਤੂੰ ਆਪਣੇ ਆਪ ਨੂੰ ਰਿਪੇਅਰ ਆਪ ਕਰੇਗਾ। ਕਈ ਵਾਰੀ ਆ ਵੇਖੋ, ਜਿਹੜਾ ਸਾਡਾ ਬ੍ਰੇਨ ਹੈ, ਸਾਡਾ ਦਿਮਾਗ ਹੈ, ਇਹਦਾ ਇਲਾਜ ਤੇ ਡਾਕਟਰ ਵੀ ਕਰ ਸਕਦੇ ਨੇ, ਪਰ ਜਿਹੜੇ ਸਾਡੇ ਵਿਚਾਰਾਂ ਨੂੰ ਠੀਕ ਕਰਨਾ ਹੈ, ਤੇ ਵਿਚਾਰਾਂ ਨੂੰ ਠੀਕ ਕੌਣ ਕਰੇਗਾ ਜਿਹੜੇ ਦਿਸਦੇ ਹੀ ਨਹੀਂ? ਸਾਨੂੰ ਤੇ ਦਿਸਦੇ ਨੇ, ਮੇਰੇ ਅੰਦਰ ਕਿਹੜੇ ਵਿਚਾਰ ਚੱਲ ਰਹੇ ਨੇ? ਹੁਣ ਵੇਖੋ, ਮੈਂ ਜੇ ਚੁੱਪ ਕਰ ਜਾਵਾਂ, ਮੇਰੇ ਅੰਦਰ ਕਿਹੜੇ ਵਿਚਾਰ ਚੱਲ ਰਹੇ ਨੇ ਮੈਨੂੰ ਤੇ ਪਤਾ ਹੈ। ਹੁਣ ਤੁਹਾਡੇ ਚ ਕਿੰਨੇ ਬੰਦੇ ਬੈਠੇ ਐ? ਕੋਈ ਕੋਈ ਗੱਲ ਸੋਚ ਰਿਹਾ, ਕੋਈ ਕੁਝ ਸੋਚ ਰਿਹਾ, ਕੋਈ ਕੁਝ ਸੋਚ ਰਿਹਾ, ਕਿਸੇ ਦੇ ਵਿਚਾਰਾਂ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਪਰ ਆਪਣੇ ਵਿਚਾਰਾਂ ਦਾ ਤੇ ਪਤਾ ਹੈ। ਤੇ ਵੀਰੋ ਮੇਰਿਓ, ਆਪਣੇ ਵਿਚਾਰ ਜਦੋਂ ਕਿਸੇ ਨੂੰ ਦਿਸਦੇ ਨਹੀਂ, ਤੇ ਕੋਈ ਦੂਜਾ ਰਿਪੇਅਰ ਕਿਵੇਂ ਕਰੂ ਸਾਡੇ ਵਿਚਾਰ? ਸਾਡੀ ਸੋਚ ਨੂੰ ਕੋਈ ਕਿਵੇਂ ਬਦਲ ਸਕਦਾ ਹੈ? ਹੁਣ ਤੁਹਾਡਾ ਮੁੰਡਾ ਕਹਿੰਦਾ ਮੈਂ ਫਲਾਣੇ ਥਾਂ ਤੇ ਵਿਆਹ ਕਰਾਉਣਾ ਹੈ, ਤੁਸੀਂ ਜ਼ੋਰ ਲਾ ਲਓ, ਮੰਨਦਾ ਹੀ ਨਹੀਂ, ਉਹਦੇ ਵਿਚਾਰਾਂ ਨੂੰ ਕੋਈ ਨਹੀਂ ਬਦਲ ਸਕਦਾ, ਕੌਣ ਬਦਲੂ ਭਲਾ? ਜੇ ਬੰਦਾ ਆਪ ਆਪਣੇ ਵਿਚਾਰਾਂ ਨੂੰ ਬਦਲਣਾ ਚਾਹੇ, ਜੇ ਤੁਸੀਂ ਆਪਣੇ ਵਿਚਾਰ ਬਦਲਣਾ ਚਾਹੋ ਤਾਂ ਬਦਲ ਸਕਦੇ ਨੇ। ਇੱਕੋ ਹੀ ਹੈ, ਬ੍ਰੇਨ ਆਪਣੇ ਵਿਚਾਰਾਂ ਨੂੰ ਰਿਪੇਅਰ ਕਰਨਾ, ਮਨ ਨੂੰ ਰਿਪੇਅਰ ਕਰਨਾ, ਤੇ ਬੰਦੇ ਨੂੰ ਆਪ ਕਰਨਾ ਪੈਣਾ। ਕੋਈ ਦੂਜਾ ਬੰਦਾ ਤੁਹਾਡੇ ਮਨ ਨੂੰ ਰਿਪੇਅਰ ਨਹੀਂ ਕਰ ਸਕਦਾ, ਤੇ ਪ੍ਰੋਬਲਮ ਸਾਰੀ ਮਨ ਦੀ ਹੈ। ਆਪਣੇ ਮਨ ਨੂੰ ਰਿਪੇਅਰ ਅਸੀਂ ਆਪ ਕਰਾਂਗੇ, ਆਪਣੀ ਸੋਚ ਨੂੰ ਅਸੀਂ ਆਪ ਬਦਲਾਂਗੇ। ਵੇਖੋ, ਮੈਂ ਕਹਿੰਦਾ ਮੈਂ 10 ਵਜੇ ਉੱਠਣਾ ਹੈ, ਮੈਂ ਐਕਸਰਸਾਈਜ਼ ਨਹੀਂ ਕਰਨੀ, ਮੈਂ ਨਹੀਂ ਸੈਰ ਕਰ ਸਕਦਾ, ਮੈਂ ਨਹੀਂ ਜਿਮ ਕਰ ਸਕਦਾ, ਮੈਂ ਨਹੀਂ ਤੁਰ ਸਕਦਾ, ਇਹ ਮੇਰੀ ਮਰਜ਼ੀ ਹੈ। ਹੁਣ ਮੈਂ ਆਪਣੀ ਸੋਚ ਨੂੰ ਬਦਲਾਂ, ਮੈਂ 6 ਵਜੇ ਉੱਠਣਾ ਹੈ, ਮੈਂ 1 ਘੰਟਾ ਤੁਰਨਾ ਹੀ ਤੁਰਨਾ ਜੋ ਮਰਜ਼ੀ ਹੋਵੇ, ਮੈਂ 1 ਘੰਟਾ ਐਕਸਰਸਾਈਜ਼ ਕਰਨੀ ਹੀ ਕਰਨੀ ਹੈ, ਮੈਂ ਯੋਗਾ ਕਰਨਾ ਹੀ ਕਰਨਾ, ਮੈਂ ਜਿਮ ਕਰਨੀ ਕਰਨੀ ਹੈ। ਇਸ ਸੋਚ ਨੂੰ ਬਦਲਣਾ ਮੈਨੂੰ ਆਪ ਪੈਣਾ, ਕਿਸੇ ਨੇ ਨਹੀਂ ਬਦਲਣਾ। ਮੈਂ ਤੁਹਾਨੂੰ ਕਹੀ ਜਾਂਦਾ ਰੋਜ਼ ਐਕਸਰਸਾਈਜ਼ ਕਰਿਆ ਕਰੋ, ਰੋਜ਼ ਐਕਸਰਸਾਈਜ਼ ਕਰਿਆ ਕਰੋ, ਇਹਨੂੰ ਕੋਈ ਨਹੀਂ ਬਦਲ ਸਕਦਾ, ਤੁਹਾਨੂੰ ਬਦਲਣਾ ਪੈਣਾ। ਮੈਂ ਜਿੰਨਾ ਮਰਜ਼ੀ ਕਹੀ ਜਾਵਾਂ, ਮੈਂ ਤੁਹਾਨੂੰ ਕਹੀ ਜਾਂਦਾ ਖਾਣਾ ਪਿਆ ਰਹੇ ਹੋ ਹਿਸਾਬ ਨਾਲ ਖਾਇਆ ਕਰੋ, 4 ਰੋਟੀਆਂ ਦੀ ਭੁੱਖ ਹੋਵੇ 2 ਖਾਇਆ ਕਰੋ, ਬਿਮਾਰ ਕਦੇ ਹੋਵੋਗੇ ਹੀ ਨਹੀਂ, 2 ਪ੍ਰਸ਼ਾਦਿਆਂ ਦੀ ਭੁੱਖ ਹੈ 1 ਖਾਓ। ਹੁਣ ਤੁਸੀਂ ਸਾਰਿਆਂ ਨੇ ਸਿਰ ਮਾਰਤਾ, ਹਾਂ, ਪ੍ਰਸ਼ਾਦੇ 2 ਦੀ ਭੁੱਖ ਹੋਵੇ 1 ਖਾਓ, 4 ਦੀ ਭੁੱਖ ਹੋਵੇ 2 ਖਾਓ, ਇੱਥੋਂ ਉੱਠ ਕੇ ਲੰਗਰ 'ਚ ਗਏ, ਲੰਗਰ 'ਚ ਕੜੀ ਸਵਾਦ ਸੀ, ਖਾਣੇ 4 ਸੀ, 2 ਵੱਧ ਖਾ ਲਏ, 6 ਹੋ ਗਏ। ਫਿਰ ਬੰਦਾ ਕਹਿੰਦਾ ਰੱਖ ਜਾ, ਚੱਲ ਸਵਾਦ ਲੱਗਦਾ, ਚੱਲ ਥੋੜਾ ਜਿਹਾ 1 ਹੋਰ ਦੇ ਜਾ, ਹੁਣ ਸਵਾਦ ਲੱਗਦਾ। ਹੁਣ ਇੱਥੇ ਥੋੜਾ ਮੈਂ ਕੰਟਰੋਲ ਕਰੂੰ, ਉਹਦੇ ਤੈਨੂੰ ਕਰਨਾ ਪੈਣਾ। ਹੁਣ ਇੱਥੇ ਮੈਂ ਤੈਨੂੰ ਕਹਿੰਦਾ ਵੀ ਸਵੇਰੇ ਭਾਈ ਵਾਕ ਜ਼ਰੂਰ ਕਰਿਆ ਕਰੋ, ਬੰਦਾ ਰੋਜ਼ 10-12 ਕਿਲੋਮੀਟਰ ਤੁਰੇ ਹੀ ਤੁਰੇ, ਇੱਥੇ ਕਹਦੇ ਹਾਂਜੀ ਪਰ ਮੈਂ ਤੇ ਰਹਿ ਗਿਆ ਇੱਥੇ ਹੀ ਅੱਛਾ ਸਾਡੀ ਤੇ ਸਟੇਜ ਖਤਮ ਹੋ ਗਈ ਸਵੇਰੇ ਤੇ ਤੈਂ ਉੱਠਣਾ ਨਾ ਉਹ ਤੇ ਹਿੰਮਤ ਤੈਨੂੰ ਕਰਨੀ ਪੈਣੀ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਆਪਣੇ ਆਪ ਨੂੰ ਆਪ ਬਦਲਣਾ ਪੈਣਾ ਕੋਈ ਨਹੀਂ ਬਦਲ ਸਕਦਾ ਕਿਸੇ ਨੂੰ ਸ਼੍ਰੀ ਚੰਦ ਗੁਰੂ ਨਾਨਕ ਦਾ ਪੁੱਤ ਸੀ ਪਰ ਸ਼੍ਰੀ ਚੰਦ ਤਾਂ ਬਾਬੇ ਨਾਨਕ ਵਰਗਾ ਬਣਦਾ ਜੇ ਆਪਣੇ ਆਪ ਨੂੰ ਉਹ ਆਪ ਬਦਲਣਾ ਚਾਹੁੰਦਾ ਪੁੱਤ ਸੀ ਤਾਂ ਕਰਕੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਗੁਰੂ ਨਾਨਕ ਦੇ ਘਰੇ ਵੀ ਜੰਮ ਪੋ ਕੋਈ ਫਰਕ ਨਹੀਂ ਪੈਂਦਾ ਇੱਥੇ ਕਿਉਂਕਿ ਬੰਦਾ ਆਪਣਾ ਮਾਲਕ ਆਪ ਹੈ ਜਿੰਨਾ ਚਿਰ ਆਪਣੇ ਆਪ ਨੂੰ ਬਦਲਦਾ ਨਹੀਂ ਉਹਨਾਂ ਚਿਰ ਗੱਲ ਬਣਨੀ ਹੋਈ ਨਹੀਂ ਆਪਣੀ ਸੋਚ ਨੂੰ ਖੁਦ ਬਦਲਣਾ ਪੈਣਾ ਤਾਂ ਹੀ ਮੈਂ ਗੱਲ ਕਰਦਾ ਹੁੰਦਾ ਨਾ ਆਪਾਂ ਪੜ੍ਹਦੇ ਹੁੰਦੇ ਹਾਂ ਹਾਰਮੋਨੀਅਮ ਦੀ ਆਵਾਜ਼ ਕਰ ਦਿਆ ਕਰੋ ਥੋੜੀ ਜੀ ਕਰ ਦਿਆ ਕਰੋ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ
ਪੜੋ ਪੈਣ ਆਪੇ ਸੁਲਝਾਉਣੀ ਵਾਰੀ ਸਿਰ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ
ਪੜੋ ਪੈਣੀ ਆਪੇ ਸੁਲਝਾਉਣੀ ਵਾਹ
ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਆਪੇ ਸੁਲਝਾਉਣੀ ਪਊ ਆਪਣ ਹੱਥੀ ਆਪਣਾ
ਆਪਣ ਹੱਥੀ ਆਪਣਾ
ਆਪਣ ਹੱਥੀ ਆਪਣਾ
ਆਪੇ ਹੀ ਕਾਜ ਸਵਾਰੀਏ ਆਪੇ ਹੀ ਕਾਜ ਸਵਾਰੀਏ
ਆਪੇ ਹੀ ਕਾਜ ਸਵਾਰ
ਆਪਣ ਹੱਥੀ ਆਪਣਾ ਆਪਣ ਹੱਥੀ ਆਪਣਾ
ਆਪਣ ਹੱਥੀ ਆਪਣਾ ਆਪਣ ਹੱਥੀ ਆਪਣਾ ਕੀ ਆਪਣਾ ਆਪਣ ਹੱਥੀ ਆਪਣਾ
ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਸਤਿਗੁਰ ਤੋਂ ਮਤ ਲਵਾਂਗੇ ਕਾਜ ਆਪਣੇ ਆਪ ਸਵਾਰਾਂਗੇ ਵੀਰੋ ਮੇਰਿਓ ਉਲਝੀ ਤਾਣੀ ਜਦੋਂ ਉਲਝਾਈ ਆਪਾਂ ਤੇ ਸੁਲਝਾਊ ਕੌਣ ਮੈਨੂੰ ਜਵਾਬ ਦਿਓ ਤੁਹਾਡੇ ਬੱਚੇ ਕੈਨੇਡਾ ਅਮਰੀਕਾ ਨੂੰ ਚੱਲੇ ਐ ਮੈਂ ਭੇਜ ਰਿਹਾ ਗੁਰੂ ਸਾਹਿਬ ਆ ਕੇ ਭੇਜ ਰਹੇ ਐ ਕਿ ਬੱਚੇ ਮਿਹਨਤ ਕਰਕੇ ਆਪ ਜਾ ਰਹੇ ਗੁਰੂ ਸਾਹਿਬ ਨੇ ਕਿਹਾ ਮਿਹਨਤ ਕਰੋ ਨਹੀਂ ਮਿਹਨਤ ਕਰਨੀ ਨਰਕ ਭੋਗੋ ਤੁਹਾਡੀ ਮਰਜ਼ੀ ਹੈ ਆਪਾਂ ਸਾਰੇ ਕਹਿੰਦੇ ਆ ਤਹਿਸੀਲਾਂ ਦੇ ਵਿੱਚ ਬੜਾ ਪੈਸਾ ਲੈਂਦੇ ਨੇ ਸਾਡਾ ਇੱਕ ਬੰਦਾ ਮੈਨੂੰ ਵੀਰ ਮਿਲਿਆ ਕਹਿੰਦਾ ਸਾਨੂੰ ਮੇਰੇ 48,000 ਰੁਪਈਆ ਮੈਂ ਲੈ ਗਿਆ ਰਜਿਸਟਰੀ ਕਰਾਉਣੀ ਸੀ ਕਹਿੰਦਾ ਮੈਨੂੰ ਤਹਿਸੀਲਦਾਰ ਨੇ 48,000 ਵਾਪਸ ਕਰਤਾ ਕਹਿੰਦਾ ਇੱਕ ਪੈਸਾ ਵੀ ਨਹੀਂ ਲੱਗਣਾ ਕਹਿੰਦਾ ਜੇ ਮੈਂ ਮਹੀਨਾ ਪਹਿਲਾਂ ਜਾਂਦਾ ਤੇ 48,000 ਲੱਗਦਾ ਮੇਰਾ 48,000 ਤਹਿਸੀਲਦਾਰ ਨੇ ਵਾਪਸ ਕਰਤਾ ਹੁਣ ਮੈਨੂੰ ਦੱਸੋ ਇਹ ਉਲਝੀ ਤਾਣੀ ਨੂੰ ਕੋਈ ਹੋਰ ਸੁਲਝਾ ਰਿਹਾ ਕਿ ਆਪਾਂ ਹੀ ਸੁਲਝਾ ਰਹੇ ਹਾਂ ਆਪਾਂ ਹੀ ਸੁਲਝਾਵਾਂਗੇ ਹੋਰ ਕੌਣ ਸੁਲਝਾਏਗਾ ਬਈ ਸਾਡੀ ਜ਼ਿੰਦਗੀ ਨੂੰ ਠੀਕ ਅਸੀਂ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਅਸੀਂ ਠੀਕ ਕਰਨਾ ਹੈ ਅਮਰੀਕਾ ਵਾਲਿਆਂ ਨੇ ਅਮਰੀਕਾ ਬਣਾਇਆ ਅਮਰੀਕਾ ਨੇ ਲੋਕ ਨਹੀਂ ਬਣਾਏ ਉੱਥੋਂ ਦੇ ਲੋਕਾਂ ਨੇ ਸਿਸਟਮ ਬਣਾਇਆ ਕੈਨੇਡਾ ਦੇ ਲੋਕਾਂ ਨੇ ਸਿਸਟਮ ਬਣਾਇਆ ਇੱਥੇ ਵੀ ਚੰਗਾ ਸਿਸਟਮ ਬਣੇਗਾ ਤੇ ਲੋਕ ਬਣਾਉਣਗੇ ਚਾਹੇ ਅੱਜ ਬਣਾ ਲਓ ਚਾਹੇ 50 ਸਾਲ ਠਹਿਰ ਕੇ ਬਣਾ ਲਿਓ ਜਦੋਂ ਤਾਣੀ ਉਲਝਾਈ ਅਸੀਂ ਹੈ ਤੇ ਸੁਲਝਾਵਾਂਗੇ ਵੀ ਅਸੀਂ ਹੁਣ ਜ਼ਿੰਦਗੀ 'ਚ ਰੋਣਾ ਪਿੱਟਣਾ ਪਾਇਆ ਅਸੀਂ ਹੈ ਤੇ ਠੀਕ ਵੀ ਅਸੀਂ ਕਰਾਂਗੇ ਆ ਗੋਡਿਆਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਪਾਈਆਂ ਨੇ ਅਸੀਂ ਪਾਈਆਂ ਨੇ ਤੇ ਠੀਕ ਵੀ ਅਸੀਂ ਕਰਾਂਗੇ ਹੁਣ ਤੇ ਮੈਨੂੰ ਆ ਕੇ ਕੋ ਬਾਬਾ ਜੀ ਗੋਡੇ ਠੀਕ ਕਰ ਦਿਓ ਲੈ ਦੱਸ ਤੇ ਮੈਨੂੰ ਕਹਿੰਦੇ ਆ ਕਈਆਂ ਭੈਣਾਂ ਨੇ ਮਿਲਣਾ ਬਾਬਾ ਜੀ ਹਾਂਜੀ ਗੋਡੇ ਬਹੁਤ ਦੁਖਦੇ ਕਈ ਤੇ ਵਿਖਾਉਣ ਲੱਗ ਜਾਣਗੇ ਮੈਂ ਵਿਖਾਵਾਂ ਮੈਂ ਕਿਹਾ ਤੂੰ ਰਹਿਣ ਦੇ ਮੈਂ ਨਹੀਂ ਵੇਖਣਾ ਮਤਲਬ ਠੀਕ ਹੈ ਹੁਣ ਜਦੋਂ ਬਿਮਾਰੀਆਂ ਲਾਣੀਆਂ ਅਸੀਂ ਨੇ ਤੇ ਹਟਾਉਣੀਆਂ ਵੀ ਅਸੀਂ ਠੀਕ ਵੀ ਅਸੀਂ ਆਪੇ ਹੀ ਕਰਾਂਗੇ ਹੁਣ ਤਾਂ ਮੈਂ ਕਹਿ ਰਿਹਾ ਵੀ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਉਲਝੀ ਤਾਣੀ ਜ਼ਿੰਦਗੀ ਦੀ ਆਪੇ ਸੁਲਝਾਵਾਂਗੇ ਮਰਜ਼ੀ ਸਾਡੀ ਹੈ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ ਨਰਕ ਬਣਾ ਲਓ ਚਾਹੇ ਸਵਰਗ ਬਣਾ ਲਓ ਦੇਵਤੇ ਬਣ ਜਾਓ ਚਾਹੇ ਰਾਕਸ਼ਸ਼ ਬਣ ਜਾਓ ਦੇਵਤੇ ਵੀ ਅਸੀਂ ਵੀ ਬਣਨਾ ਰਾਕਸ਼ਸ਼ ਵੀ ਅਸੀਂ ਬਣਨਾ ਹੈ ਅਕਲ ਲੈ ਕੇ ਦੇਵਤੇ ਬਣ ਗਏ ਬੇਅਕਲ ਹੋ ਕੇ ਰਾਕਸ਼ਸ਼ ਹੋ ਗਏ ਭੂਤ ਪ੍ਰੇਤ ਆਪਾਂ ਹੀ ਬਣ ਗਏ ਭੂਤ ਚਿੰਬੜਦੇ ਐ ਜਿਹੜਾ ਦੱਸੋ ਤੁਸੀਂ ਗੱਲ ਸੁਣੋ ਤੁਸੀਂ ਤਹਿਸੀਲ 'ਚ ਜਾਓ ਅਗਲਾ ਤੇਰੀ ਜੇਬ ਨੂੰ ਚਿੰਬੜੇ ਇਹ ਜਿਹੜਾ ਜੇਬ ਨੂੰ ਚਿੰਬੜਦਾ ਕੌਣ ਹੈ ਭਲਾ ਇਹ ਪ੍ਰੇਤ ਨੀ ਗੱਡੀ ਰੋਕ ਕੇ ਕਹਿੰਦਾ ਰੁਕ ਜਾ ਰੁਕ ਜਾ ਰੁਕ ਜਾ ਕੱਢ 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 ਪੈਸੇ ਲਾਇਸੈਂਸ ਜੇ ਤੇ ਹੈਗਾ ਫਿਰ ਤੇ ਠੀਕ ਹੈ ਹੁਣ ਸਾਰੇ ਪੇਪਰ ਵੀ ਪੂਰੇ ਨੇ ਫਿਰ ਵੀ ਅਗਲਾ 1,000 ਰੁਪਈਆ ਲੈਣ ਨੂੰ ਫਿਰਦਾ ਟਰੱਕ ਵਾਲੇ ਨੂੰ ਰੋਕ ਲਿਆ ਰੁਕ ਜਾ 500-700 ਤੇ ਕੱਢ ਇਹ ਜੇਬ ਨੂੰ ਪੈਂਦੇ ਨੇ ਇਹ ਕੌਣ ਨੇ ਭਲਾ ਇਹ ਵੀ ਪ੍ਰੇਤ ਹੀ ਨੇ ਜਿਹੜੇ ਚਿੰਬੜਦੇ ਨੇ ਜਿਹੜੇ 7-7 ਸਾਲ ਦੀਆਂ ਲੜਕੀਆਂ ਨਾਲ ਰੇਪ ਕਰਦੇ ਆ ਇਹ ਭੂਤ ਨੀ ਇਹ ਚਿੰਬੜਦੇ ਨੇ ਜਿਹੜੇ ਇਹ ਪ੍ਰੇਤ ਨੀ ਇਹ ਭੂਤ ਪ੍ਰੇਤ ਤੇ ਹੈਗੇ ਆ ਹੋਰ ਇਹ ਕੀ ਹੈ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰ ਕਾਮ ਵਿੱਚ ਅੰਨਾ ਹੋਇਆ ਬੰਦਾ ਹੰਕਾਰ ਵਿੱਚ ਅੰਨਾ ਹੋਇਆ ਬੰਦਾ ਭੂਤ ਪ੍ਰੇਤ ਹੀ ਤੇ ਹੁੰਦਾ ਹੁਣ ਮਰਜ਼ੀ ਹੈ ਚਾਹੇ ਦੇਵਤੇ ਬਣ ਕੇ ਜੀ ਲਓ ਚਾਹੇ ਭੂਤ ਪ੍ਰੇਤ ਬਣ ਕੇ ਜੀ ਲਓ ਦੇਵਤੇ ਕਹਿੰਦੇ ਦਿੰਦੇ ਐ ਆਪਣੀ ਜ਼ਿੰਦਗੀ ਦੇ ਵਿੱਚ ਟਾਈਮ ਦਿਓ ਸਮਾਂ ਦਿਓ ਦੇਸ਼ ਨੂੰ ਸੋਹਣਾ ਬਣਾਓ ਜਿੱਥੇ ਪੈਦਾ ਹੋਏ ਆ ਉਹਦੀ ਕਦਰ ਕਰੋ ਆਪਣੇ ਬੱਚਿਆਂ ਨੂੰ ਸੋਹਣੀ ਲਾਈਫ ਦਿਓ, ਆਪਣੀ ਘਰ ਵਾਲੀ ਨੂੰ ਪਿਆਰ ਦਿਓ, ਆਪਣੀ ਮਾਂ ਦੀ ਇੱਜ਼ਤ ਦਿਓ, ਉਹਨਾਂ ਨੂੰ ਸਤਿਕਾਰ ਦਿਓ, ਮਾਂ ਪਿਓ ਨੂੰ ਰਿਸਪੈਕਟ ਦਿਓ, ਆਪਣੇ ਮਾਤਾ ਪਿਤਾ ਨੂੰ ਤੁਸੀਂ ਦੇਵਤੇ ਬਣ ਗਏ, ਤੁਸੀਂ ਦੇ ਰਹੇ ਹੋ, ਰਿਸਪੈਕਟ ਦੇ ਰਹੇ ਹੋ, ਪਿਆਰ ਦੇ ਰਹੇ ਹੋ, ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਰਹੇ ਹੋ, ਉਹਨਾਂ ਨੂੰ ਪੈਰਾਂ ਤੇ ਖੜੇ ਕਰ ਰਹੇ ਹੋ, ਆਪਣਾ ਟਾਈਮ ਦੇ ਰਹੇ ਹੋ, ਇਹ ਤੁਸੀਂ ਦੇਵਤੇ ਹੋ ਫਿਰ ਆਪੇ ਹੀ। ਜਦੋਂ ਚਿੰਬੜਦੇ ਹੋ ਜੇਬਾਂ ਨਾਲ ਫਿਰ ਰਾਕਸ਼ਸ ਹਾਂ, ਅਸੀਂ ਵੀ ਰਾਕਸ਼ਸ ਹਾਂ ਵਿਗੜ ਕੇ। ਹੁਣ ਦੇਵਤੇ ਬਣ ਕੇ ਜ਼ਿੰਦਗੀ ਜੀਵੀਏ, ਮਰਜ਼ੀ ਸਾਡੀ ਹੈ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ। ਨਹੀਂ ਤੇ ਵੇਖਣ ਨੂੰ ਅਸੀਂ ਭਾਵੇਂ ਨਹੀਂ ਤੇ ਲੱਗਦੇ ਹਾਂ ਬੰਦਿਆਂ ਵਰਗੇ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਕਹਿੰਦੇ ਪਸ਼ੂਆਂ ਵਰਗਾ ਬੰਦਾ ਹੈ, ਲੱਗਦਾ ਹੀ ਬੰਦਾ ਬੰਦਿਆਂ ਵਾਲੇ ਕੰਮ ਹੈ ਨਹੀਂ ਕੋਈ। ਤਾਂ ਕਰਕੇ ਭਾਈ ਆਪਣੇ ਆਪ ਨੂੰ ਖੁਦ ਕਾਇਮ ਕਰੀਏ, ਸਵਾਰੀਏ ਜ਼ਿੰਦਗੀ ਆਪਣੀ। ਕਹਿੰਦੇ ਵੇਸ਼ਵਾ ਇੱਕ ਬੜੀ ਹੰਕਾਰਨ ਸੀ। ਜਦੋਂ ਬੰਦੇ ਕੋਲੇ ਚਾਰ ਪੈਸੇ ਹੁੰਦੇ ਆ ਤੇ ਬੜੀ ਈਗੋ ਹੁੰਦੀ ਹੈ, ਮਾਨ ਹੁੰਦਾ, ਸੁਹੱਪਣ ਹੁੰਦਾ, ਸਰੀਰ ਸੋਹਣਾ ਹੁੰਦਾ ਤੇ ਮਾਨ ਕਰਦਾ ਅਗਲਾ, ਉਹ ਬੜੀ ਆਕੜ ਰੱਖਿਆ ਕਰੇ, ਸਰੀਰ ਸੋਹਣਾ, ਲੋਕ ਆਉਂਦੇ ਆ, ਗਾਹਕ ਆਉਂਦੇ ਆ, ਜਵਾਨ ਉਮਰ ਦੀ ਹੈ, ਗਾਹਕ ਆਉਂਦੇ ਆ, ਪੈਸਾ ਬਥੇਰਾ ਹੈ, ਕੋਠਾ ਚੱਲਦਾ ਹੈ, ਉਹ ਬੜੀ ਹੰਕਾਰ ਵਿੱਚ ਸ਼ਾਮ ਨੂੰ ਸੈਰ ਕਰਨ ਜਾਇਆ ਕਰੇ, ਤੋਰ ਵੀ ਇਹਦੀ ਵੱਖਰੀ ਤੁਰਿਆ ਕਰੇ ਵੀ ਆਕੜ ਆਕੜ ਕੇ ਬੰਦਾ ਹੰਕਾਰ ਵਿੱਚ ਤੁਰਦਾ ਹੈ। ਹੰਕਾਰੀ ਬੰਦੇ ਦੀ ਚਾਲ ਵੱਖਰੀ ਹੁੰਦੀ ਹੈ, ਹੰਕਾਰੀ ਬੰਦਾ ਆਕੜ ਕੇ ਤੁਰਦਾ ਹੈ। ਉਹ ਹੰਕਾਰ ਵਿੱਚ ਤੁਰਿਆ ਕਰੇ, ਰਸਤੇ ਚ ਇੱਕ ਫੱਕਰ ਜਿਹਾ ਬੰਦਾ, ਸਿੱਧਾ ਸਾਦਾ ਫਕੀਰ ਕਹਿ ਸਕਦੇ ਹਾਂ, ਫੱਕਰ, ਲੋਕਾਂ ਦੇ ਕੰਮ ਕਰਿਆ ਕਰੇ, ਕੋਈ ਕੱਚ ਚੁੱਕ ਲਓ, ਕਦੇ ਕੋਈ ਕੰਡੇ ਚੁੱਕੀ ਜਾਣੇ, ਭਲਾ ਕਰਨਾ ਲੋਕਾਂ ਦਾ, ਇਦਾਂ ਦਾ ਬੰਦਾ ਸੀ। ਉਹਨੂੰ ਸਾਰੇ ਫਕੀਰ ਕਹਿੰਦੇ, ਬਾਬਾ ਕਹਿੰਦੇ। ਉਹ ਲੰਘਿਆ ਕਰੇ ਕੋਲੋਂ ਦੀ, ਪੁੱਛਿਆ ਕਰੇ, ਬਾਬਾ ਤੇਰੀ ਦਾੜੀ ਚੰਗੀ ਹੈ ਕਿ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਉਹਨੇ ਕੁੱਤਾ ਰੱਖਿਆ ਹੋਇਆ ਸੀ, ਰੋਜ਼ ਹੀ ਪੁੱਛਿਆ ਕਰੇ, ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ? ਉਹ ਵੇਖ ਕੇ ਹੱਸ ਪਿਆ ਕਰੇ। ਹੁਣ ਗੁੱਸਾ ਕੀ ਕਰਨਾ, ਪਤਾ ਵੀ ਇਹ ਹੰਕਾਰ ਵਿੱਚ ਹੈ, ਪੈਸਾ ਬੜਾ ਹੈ, ਮਾਨ ਹੈ, ਇਸ ਗੱਲ ਦਾ ਹੰਕਾਰ ਹੈ, ਇਸ ਔਰਤ ਨੂੰ ਹੰਕਾਰ ਵਿੱਚ ਬੰਦਾ ਇਦਾਂ ਬੋਲਦਾ, ਕੋਈ ਗੱਲ ਨਹੀਂ, ਇਹ ਹੰਕਾਰ ਇੱਕ ਦਿਨ ਤੇ ਲੈਣਾ ਹੀ ਹੈ। ਜਿਵੇਂ ਇਹ ਗੱਲ ਮੈਂ ਇੱਥੇ ਛੱਡਦਾ, ਮੈਂ ਦੁਬਾਰਾ ਕਰਦਾ ਇਸ ਗੱਲ ਨੂੰ, ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਵੇਲੇ ਦਾ ਇੱਕ, ਉਹਨਾਂ ਨੇ ਵੀ ਇੱਕ ਐਗਜੈਂਪਲ ਦਿੱਤੀ ਹੈ। ਉਹ ਕਹਿੰਦੇ ਇੱਕ ਔਰਤ, ਇੱਕ ਰਾਣੀ ਆਪਣੀ ਦਾਸੀ ਨੂੰ ਕਹਿੰਦੀ, ਮੇਰੇ ਲਈ ਕੱਜਲ ਲੈ ਕੇ ਆ, ਅੱਖਾਂ ਚ ਪਾਉਂਦੀਆਂ ਨੇ ਬੀਬੀਆਂ ਕੱਜਲ ਸੁਰਮਾ, ਉਹ ਕੱਜਲ ਲੈ ਕੇ ਆਈ, ਜਦੋਂ ਪੀ ਕੇ ਲਿਆਈ ਤੇ ਥੋੜਾ ਮੋਟਾ ਰਹਿ ਗਿਆ, ਕੱਜਲ ਨੂੰ ਪੀਸਦੇ ਸੀ, ਜਦੋਂ ਪੀਸ ਕੇ ਲਿਆਈ ਥੋੜਾ ਮੋਟਾ ਰਹਿ ਗਿਆ, ਉਹਨੇ ਅੱਖਾਂ ਵਿੱਚ ਪਾਇਆ, ਅੱਖਾਂ ਚੋਂ ਥੋੜੇ ਜਿਹੇ ਪਾਣੀ ਦੇ ਕਤਰੇ ਆ ਗਏ, ਪਾਣੀ ਆ ਗਿਆ ਬੂੰਦਾਂ ਦੋ ਚਾਰ, ਉਹਨੂੰ ਇੰਨਾ ਗੁੱਸਾ ਚੜਿਆ, ਉਹਨੇ ਉਸ ਔਰਤ ਨੂੰ, ਨੌਕਰਾਣੀ ਨੂੰ ਬੜਾ ਕੁੱਟਿਆ, ਬਹੁਤ ਕੁੱਟਿਆ, ਕਹਿੰਦੇ ਤੂੰ ਕੱਜਲ ਮੋਟਾ ਕਿਉਂ ਪੀਸਿਆ? ਉਹਨੂੰ ਕੁੱਟ ਕੁੱਟ ਕੇ ਲਾਸ਼ਾਂ ਪਾਤੀਆਂ ਉਹਦੇ ਸਰੀਰ ਦੇ ਉੱਤੇ, ਬੜਾ ਮਾਰਿਆ, ਸਾਰੇ ਸਰੀਰ ਦੇ ਉੱਤੇ ਧੱਫੜ ਹੋ ਗਏ, ਲਾਸ਼ਾਂ ਫੈ ਗਈਆਂ, ਜ਼ਖਮ ਹੋ ਗਏ, ਇੱਦਾਂ ਕਹਿ ਸਕਦੇ ਹਾਂ। ਕਹਿੰਦੀ ਤੂੰ ਕੱਜਲ ਮੋਟਾ ਕਿਉਂ ਪੀਸਿਆ? ਹੰਕਾਰ ਬੜਾ ਹੈ। ਉਹੀ ਔਰਤ ਸਮਾਂ ਆਇਆ, ਬਿਮਾਰ ਹੋਈ, ਮਰ ਗਈ। ਜਦੋਂ ਮਰੀ ਉਹਦਾ ਪਿੰਜਰ ਜੰਗਲ ਦੇ ਵਿੱਚ ਸੁੱਟ ਆਏ, ਬਿਮਾਰੀ ਭੈੜੀ ਲੱਗੀ ਸੀ ਤਾਂ ਕਰਕੇ ਸਿੱਟਿਆ ਏ ਵੀ ਕਿਸੇ ਹੋਰ ਨੂੰ ਨਾ ਲੱਗ ਜਾਏ, ਉਹਨੂੰ ਦਫਨਾਇਆ ਨਹੀਂ, ਸਾੜਿਆ ਨਹੀਂ, ਜੰਗਲ 'ਚ ਸੁੱਟਤਾ, ਜੰਗਲ ਵਿੱਚੋਂ ਕੁੱਤੇ ਕੱਤੇ ਮਾਸ ਉਹਦਾ ਖਾ ਗਏ, ਉਹਦਾ ਪਿੰਜਰ ਉੱਥੇ ਪਿਆ ਤੇ ਬਾਬਾ ਫਰੀਦ ਸਾਹਿਬ ਕੋਲੋਂ ਦੀ ਲੰਘੇ ਜਾਂਦੇ ਆ ਤੇ ਅੱਜ ਉਹਦੀਆਂ ਅੱਖਾਂ ਦੇ ਵਿੱਚ ਜਿਹੜੇ ਹੱਡੀਆਂ ਦੇ ਵਿੱਚ ਟੋਏ ਹੁੰਦੇ ਨਾ, ਟੋਏ ਹੱਡੀਆਂ ਦੇ ਟੋਇਆਂ ਦੇ ਵਿੱਚ ਪੰਛੀਆਂ ਨੇ ਆਪਣੇ ਆਲਣੇ ਬਣਾਏ ਹੋਏ ਆ ਅੱਖਾਂ 'ਚ, ਵਿੱਚ ਆਂਡੇ ਦਿੱਤੇ, ਬੱਚੇ ਦਿੱਤੇ ਤੇ ਬਾਬਾ ਫਰੀਦ ਸਾਹਿਬ ਨੇ ਦੀ ਐਗਜ਼ੈਂਪਲ ਦਿੱਤੀ ਹੈ, ਪ੍ਰਮਾਣ ਦਿੱਤਾ ਹੈ। ਕਹਿੰਦੇ ਅੱਖਾਂ ਸੋਹਣੀਆਂ ਸੀ, ਜਵਾਨੀ ਸੀ, ਅੱਖਾਂ 'ਚ ਚਮਕ ਸੀ, ਜਵਾਨੀ ਸੀ, ਜਿਹਨੂੰ ਵੇਖਦੀਆਂ ਸੀ ਅੱਖਾਂ ਮੋਹ ਲੈਂਦੀਆਂ ਸੀ। ਹੰਕਾਰ ਵਿੱਚ ਇਹ ਔਰਤ ਇੰਨੀ ਆਕੜ, ਫਰੀਦਾ ਜਿਣ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ। ਮੈਂ ਉਹ ਅੱਖਾਂ ਵੇਖੀਆਂ ਨੇ ਜਿਹੜੀਆਂ ਲੋਕਾਂ ਨੂੰ ਮੋਹ ਲੈਂਦੀਆਂ ਸੀ। ਅੱਖਾਂ ਬੜੀਆਂ ਪਿਆਰੀਆਂ ਸੀ, ਅੱਖਾਂ ਬੰਦੇ ਨੂੰ ਮੋਹ ਲੈਂਦੀਆਂ ਸੀ, ਪਰ ਅੱਜ ਇਹਨਾਂ ਅੱਖਾਂ ਦਾ ਹਾਲ ਵੇਖ ਲਓ। ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬਹਿਠ। ਜਿਹੜੀਆਂ ਅੱਖਾਂ ਕੱਜਲ ਮਾੜਾ ਜਿਹਾ ਮੋਟਾ ਸਹਿ ਨਹੀਂ ਸੀ ਸਕਦੀਆਂ, ਅੱਜ ਉਹਨਾਂ ਅੱਖਾਂ ਦਾ ਹਾਲ ਵੇਖ ਲਓ, ਪੰਛੀਆਂ ਨੇ ਅੱਖਾਂ ਦੇ ਵਿੱਚ ਆਲਣੇ ਪਾਏ ਹੋਏ ਹੈ, ਆਂਡੇ ਦਿੱਤੇ ਹੋਏ ਹੈ, ਅੱਖਾਂ ਉਹੀ ਹੈ। ਅੱਜ ਤੋਂ 5-10 ਸਾਲ ਪਹਿਲਾਂ ਮਾੜਾ ਜਿਹਾ ਕੱਜਲ ਮੋਟਾ ਆ ਗਿਆ ਤੇ ਮਾਰ ਮਾਰ ਲਾਸ਼ਾਂ ਪਾ ਦਿੱਤੀਆਂ ਤੇ ਅੱਖਾਂ ਅੱਜ ਵੀ ਉਹੀ ਹੈ। ਹੁਣ ਨਹੀਂ ਕੋਈ ਪੁੱਛਦਾ, ਜਿੰਨੇ ਸਾਡੇ 'ਚ ਜਵਾਨ ਹੈ 20-25-30 ਸਾਲ, ਬੰਦਾ 40 ਸਾਲ ਤੱਕ, ਯਾਦ ਰੱਖਣਾ ਇਹ ਜਵਾਨੀ ਥੋੜਾ ਚਿਰ ਹੈ, ਕੱਜਲਾਂ ਅੱਖਾਂ ਦੀ ਖਿੱਚ ਥੋੜੇ ਚਿਰ ਦੀ ਹੁੰਦੀ ਹੈ, ਕੁੱਬ ਪੈ ਜਾਣਾ ਹੈ, ਸਰੀਰ ਖਿੱਲਰ ਜਾਣਾ। ਗੁਰਬਾਣੀ ਵਿੱਚ ਵਡੇਪੇ ਨੂੰ ਜਰ ਵੀ ਆਖਿਆ, ਜਰ ਆਈ ਜੋ ਬਣਹਾਰਿਆ, ਜਬ ਲੱਗ ਜਰਾ ਰੋਗ ਨਹੀਂ ਆਇਆ, ਤਬ ਲੱਗ ਕਾਲ ਗ੍ਰਸੀ ਨਹੀਂ ਕਾਇਆ। ਜਰ ਕਹਿੰਦੇ ਵਡੇਪੇ ਨੂੰ, ਵਡੇਪਾ ਆ ਗਿਆ। ਜਰ ਜਦੋਂ ਲੱਗਦੀ ਹੈ ਨਾ ਸਰੀਏ ਨੂੰ, ਸੀਮਟ ਨੂੰ ਤੇ ਸਰੀਏ ਨੂੰ ਜੁਦਾ ਜੁਦਾ ਕਰ ਦਿੰਦੀ ਹੈ। ਜਦੋਂ ਜਰ ਲੱਗ ਜੇ ਸਮਿੰਟ ਜੁਦਾ ਤੇ ਸਰੀਆ ਜੁਦਾ, ਅਲੱਗ ਅਲੱਗ ਹੋ ਜਾਂਦਾ। ਸਰੀਆ ਸਮਿੰਟ ਛੱਡ ਦਿੰਦਾ ਹੈ ਜਦੋਂ ਜਰ ਲੱਗ ਜੇ। ਆ ਸਰੀਰ ਨੂੰ ਜਦੋਂ ਜਰ ਲੱਗਣੀ ਹੈ, ਹੁਣ ਦੇਖੋ ਆ ਇੱਥੇ ਮਾਸ ਹੈ, ਮੇਰੀਆਂ ਹੱਡੀਆਂ ਤੇ ਮਾਸ ਹੈ, ਮੈਂ ਜਦੋਂ ਐ ਖਿੱਚਦਾ ਨਾ ਤੇ ਨਾਲ ਚਿਪਕਿਆ ਹੋਇਆ, ਖਿੱਚਿਆ ਨਹੀਂ ਜਾਂਦਾ, ਹੱਡੀਆਂ ਮਾਸ ਦੇ ਨਾਲ ਚਿਪਕੀਆਂ ਹੋਈਆਂ। ਪਰ ਜਦੋਂ ਬੁਢੇਪਾ ਆ ਗਿਆ, ਇਹਨੂੰ ਜਰ ਲੱਗ ਗਈ, ਬੁਢੇਪੇ ਵਾਲੀ ਜਰ, 60 ਸਾਲ ਦਾ ਹੋ ਗਿਆ, 70 ਸਾਲ, 80 ਸਾਲ, ਫਿਰ ਨਾ ਐ ਤੁਸੀਂ ਮਾਸ, ਜਦੋਂ 80 ਸਾਲ ਦੇ ਬੰਦੇ ਦਾ ਮਾਸ ਫੜੋ, ਏਦਾਂ ਫੜਿਓ, ਐਂ ਨਾਲ ਆ ਜਾਂਦਾ ਮਾਸ, ਹੱਡੀਆਂ ਜੁਦਾ, ਮਾਸ ਜੁਦਾ, ਸਮਿੰਟ ਜੁਦਾ, ਸਰੀਆ ਜੁਦਾ। ਕਿਉਂ? ਕਿਉਂਕਿ ਜਰ ਲੱਗ ਗਈ, ਇਹਨੂੰ ਜਰ ਕਹਿੰਦੇ ਆ। ਕਹਿੰਦੇ ਜਰ ਲੱਗ ਗਈ, ਸਰੀਰ ਨੂੰ ਇੱਕ ਦਿਨ ਜਰ ਲੱਗ ਜਾਣੀ ਹੈ। ਉਹ ਬੁਢੇਪਾ ਆਉਣਾ ਹੀ ਆਉਣਾ, ਤੇ ਫਿਰ ਮਾਣ ਕਿਸ ਗੱਲ ਦਾ, ਆਕੜ ਕਿਸ ਗੱਲ ਦੀ? ਕਬੀਰ ਸਾਹਿਬ ਜੀ ਦੇ 4 ਸਲੋਕ ਇਕੱਠੇ ਹੈ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਭੋਇ ਲੇਟਣਾ ਜਾਂ ਕਾ ਚੁਰੀ ਭਿਆੰਗ। 4 ਇਕੱਠੇ ਸਲੋਕ ਹੈ, ਇੱਕ ਮਿੰਟ ਲਈ ਸੁਣਿਓ ਜਰਾ, ਕਬੀਰ ਜੀ ਦੇ ਇਕੱਠੇ 4 ਸਲੋਕ ਹੈ, ਕਬੀਰ ਗਰਭ ਨਾ ਕੀਜੀਏ, ਚਾਰੇ ਲਾਈਨ ਵਾਈਜ਼ ਪੜਿਓ।
ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ,
ਸੋਹਣੇ ਸਰੀਰ ਦਾ ਮਾਣ ਨਾ ਕਰੀ ਐਵੇਂ ਆਕੜ ਕਰੇ, ਸਰੀਰ ਐ ਛੱਡ ਜੇਗਾ ਜਿਵੇਂ ਸੱਪ ਕੰਜ ਲਾ ਦਿੰਦਾ ਨਾ, ਸੱਪ ਨੂੰ ਕੰਜ ਲਾਉਣੀ ਹੀ ਪੈਂਦੀ ਹੈ, ਤੈਨੂੰ ਵੀ ਇੱਕ ਦਿਨ ਸਰੀਰ ਇਹ ਛੱਡਣਾ ਹੀ ਪੈਣਾ। ਤੂੰ ਕੀ ਛੱਡਣਾ, ਤੈਨੂੰ ਹੀ ਛੱਡ ਕੇ ਤੁਰਿਆ ਜਾਂਦਾ, ਅੱਖਾਂ ਛੱਡ ਗਈਆਂ, ਪਹਿਲਾਂ ਵਾਲੀ ਰੋਸ਼ਨੀ ਹੈ, ਦੰਦ ਛੱਡ ਗਏ, ਨਵੇਂ ਲਵਾ ਰਹੇ, ਸਾਥ ਛੱਡੀ ਜਾਂਦਾ ਸਰੀਰ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਈ। ਕਹਿੰਦੇ ਸਰੀਰ ਦੇ ਜਾਨੀ ਹੈ, ਜਿਵੇਂ ਕੋਈ ਕਹਿੰਦਾ ਨਾ ਮੇਰਾ ਜਾਨੀ ਫਲਾਣਾ, ਮੇਰਾ ਜਾਨੀ ਹੈ, ਮੇਰਾ ਜਾਨੂ ਹੈ, ਕਹਿੰਦੇ ਨਾ ਹੱਸਦੇ ਆ ਵਿੱਚ ਗਈ ਜਾਨੂ ਜਾਨੂ ਵਾਲੇ। ਸਰੀਰ ਨੂੰ ਇੱਧਰ ਸੁਣੋ ਜਰਾ, ਸੁਣੋ ਮਾੜਾ ਜਿਹਾ ਧਿਆਨ ਨਾਲ ਸੁਣੋ, ਸਾਡੇ ਜਾਨੀ ਆ ਦੇਹੀ ਜਿਹੜੀ ਹੈ ਨਾ, ਦੇਹੀ ਦੰਦ ਚੱਬਣ ਚੱਲਣ ਲੱਤਾਂ ਰਤਨ ਅੱਖਾਂ ਸੇ ਸੁਣੀਅਰ ਬਹਿ ਗਏ ਕੰਨ, ਇੱਕ ਦਿਨ ਧਾਹਾਂ ਮਾਰੂ ਦੇਹੀ, ਹਾਏ ਮੇਰੇ ਜਾਨੀ ਕਿੱਧਰ ਗਏ, ਮੇਰੇ ਦੰਦ ਕਿੱਧਰ ਗਏ, ਅੱਖਾਂ ਕਿੱਧਰ ਗਈਆਂ, ਕੰਨ ਕਿੱਧਰ ਗਏ, ਇੱਕ ਦਿਨ ਸਾਰੇ ਛੱਡ ਜਾਣਗੇ। ਆਕੜ ਕਿਵੇਂ ਆ ਜੇ ਜੇ ਬੰਦਾ ਬਾਣੀ ਪੜ੍ਹਦਾ ਰਹੇ, ਬਾਣੀ ਦੇ ਅਰਥ ਸਮਝੇ, ਕਿੰਨਾ ਨਜ਼ਾਰਾ ਜਿਹਾ ਆਉਂਦਾ, ਕਿੰਨੇ ਵਧੀਆ ਸ਼ਬਦ ਪਾਤਸ਼ਾਹ ਦੇ। ਕਬੀਰ ਸਾਹਿਬ ਕਹਿੰਦੇ ਨੇ ਐਵੇਂ ਹੰਕਾਰ ਨਾ ਕਰੀ, ਇਹ ਸਰੀਰ ਛੱਡ ਕੇ ਜਾਏਗਾ ਜਿਵੇਂ ਸੱਪ ਕੰਜ ਲਾ ਦਿੰਦਾ। ਤੈਨੂੰ ਸਰੀਰ ਦਾ ਮਾਣ ਹੋਣਾ ਨਹੀਂ ਚਾਹੀਦਾ, ਐਵੇਂ ਹੀ ਕਿਤੇ ਆਕੜ ਕਰਦਾ ਫਿਰ। ਅਗਲੀਆਂ ਪੰਕਤੀਆਂ ਪੂਰਾ ਸੁਣ ਲਓ ਸ਼ਬਦ ਸਲੋਕ।
ਕਬੀਰ ਗਰਬ ਨਾ ਕੀਜੀਏ, ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਹੋਗੇ, ਜਿਉਂ ਕਾਂਚਰੀ ਭੋਯੰਗ। ਕਬੀਰ ਲੁੱਟਦਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂ, ਫਿਰ ਪਛੇ ਪਛਤਾ ਹੋਗੇ, ਪ੍ਰਾਣ ਜਾਹੇਂਗੇ ਸ਼ੂ।
ਇਹਨੂੰ ਪਿਛਲੇ ਚਾਰ ਨੇ ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾੜ, ਇੱਥੋਂ ਸ਼ੁਰੂ ਹੁੰਦੇ ਆ।
ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਹਾੜ,
ਕਹਿੰਦੇ ਹੰਕਾਰ ਕਾਹਦਾ ਕਰਦੇ ਆ, ਮੇਰਾ ਸਰੀਰ ਸੋਹਣਾ ਹੈ ਕਿ ਹੱਡੀਆਂ ਨੇ ਜਿਹੜੀਆਂ ਚੰਮ ਨਾਲ ਲਪੇਟੀਆਂ ਹੋਈਆਂ, ਆ ਸਰੀਰ ਲਪੇਟਿਆ, ਮਿੱਚ ਹੈ, ਖੂਨ ਹੈ, ਹੱਡੀਆਂ ਨੇ, ਉੱਤੇ ਚਮੜੀ ਲਪੇਟੀ ਹੋਈ ਹੈ, ਜਿਵੇਂ ਕਿਸੇ ਚੀਜ਼ ਨੂੰ ਪੈਕ ਨਹੀਂ ਕਰ ਦਿੰਦੇ। ਕਹਿੰਦੇ ਖੂਨ ਹੱਡੀਆਂ ਮਾਸ ਲਪੇਟ ਤਾਂ ਉੱਤੇ ਚੰਮ ਨਾਲ ਲਪੇਟਿਆ ਹੋਇਆ, ਚਾਮ ਲਪੇਟੇ ਹਾਰਡ। ਹਾਂਜੀ,
ਹੈ ਬਰੇ ਉੱਪਰ ਛਤਰ ਤਰ ਤੇ ਫੁੱਲ ਧਰਨੀ ਗਾੜ,
ਵੱਡੇ ਵੱਡੇ ਜਿਨ੍ਹਾਂ ਦੇ ਸਿਰਾਂ ਤੇ ਛਤਰ ਝੁਲਦੇ ਸੀ ਧਰਤੀ ਵਿੱਚ ਗੱਡੇ ਗਏ, ਸਭ ਚਲੇ ਗਏ। ਅੱਗੇ ਸੁਣ ਲਓ,
ਕਬੀਰ ਗਰਬ ਨਾ ਕੀਜੀਏ ਉੱਚਾ,
ਵੱਡਾ ਘਰ ਵੇਖ ਕੇ ਵੀ ਮਾਣ ਨਾ ਕਰੀ, ਮੇਰਾ ਘਰ ਬਹੁਤ ਵੱਡਾ ਹੈ, ਨਾਲ ਹੀ ਕਹਿੰਦੇ ਨੇ। ਹਾਂਜੀ,
ਆਜ ਕਾਲ ਕੋਈ ਟੁਣਾ ਉੱਪਰ ਜੰਮੇ ਪਾਸ,
ਅੱਜ ਨਹੀਂ ਤੇ ਕੱਲ ਲਿਟ ਜਾਏਗਾ ਧਰਤੀ ਉੱਤੇ। ਉੱਤੇ ਘਾਹ ਜੰਮਿਆ ਹੁੰਦਾ, ਜਿੱਥੇ ਕਬਰਾਂ ਬਣੀਆਂ ਹੁੰਦੀਆਂ ਨੇ ਜਾ ਕੇ ਵੇਖੋ, ਉੱਤੇ ਘਾਹ ਜੰਮਿਆ ਹੁੰਦਾ। ਆਕੜ ਨਾ ਕਰ ਬਹੁਤੀ, ਲਾਸਟ ਪੰਕਤੀ।
ਕਬੀਰ ਗਰਭ ਨਾ ਕੀਜੀਏ ਰੰਗ ਨਾ ਹੱਸੀਏ ਕੋਏ,
ਕਿਸੇ ਗਰੀਬ ਵੱਲ ਵੇਖ ਕੇ ਹੱਸੀ ਨਾ, ਮੇਰੇ ਕੋਲ ਪੈਸਾ ਬਹੁਤ ਹੈ, ਇਹ ਵੀ ਯਾਦ ਰੱਖ। ਹਾਂ,
ਅੱਜ ਹੁਸਨਾ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ,
ਤੇਰੀ ਬੇੜੀ ਸਮੁੰਦਰ ਦੇ ਵਿੱਚ ਹੈ, ਕੋਈ ਪਤਾ ਨਹੀਂ ਕੀ ਹੋਣਾ। ਰਾਜੇ ਗਰੀਬ ਭਿਖਾਰੀ ਬਣਦੇ ਵੇਖੇ ਆ, ਤੇ ਭਿਖਾਰੀ ਅਸੀਂ ਰਾਜੇ ਬਣਦੇ ਵੇਖੇ, ਐਵੇਂ ਆਕੜ ਨਾ ਕਰ, ਕੋਈ ਪਤਾ ਨਹੀਂ ਜਿਹੜੀ ਇਹ ਮਾਇਆ ਆਈ ਜਾਣੀ ਕਦੋਂ ਹੈ, ਕਿਹੜੇ ਵੇਲੇ ਨਿਕਲ ਜਾਣਾ ਸਾਰਾ ਕੁਝ ਹੀ। ਇਸੇ ਕਰਕੇ ਕਬੀਰ ਸਾਹਿਬ ਜੀ ਦਾ ਹੀ ਬਚਨ ਹੈ, ਕਬੀਰ ਇਹ ਤਨ ਜਾਹੇਗਾ ਸਭ ਹੋ ਤਾਂ ਲਿਹੋ ਬਿਹੋਰ, ਨਾਂਗੇ ਪਾਵੋ ਤੇ ਗਏ जिनके लाख करोड़ इथे लखां ते करोड़ां वाले खाली हथी जाते वेखे ने इथे लखां ते करोड़ां वाले खाली ਕਾਹਦੀ ਆਕੜ ਹੈ ਸਰੀਰ ਦਾ ਕਾਹਦਾ ਮਾਨ ਹੈ ਕਹਿੰਦੇ ਜਿਹੜੀਆਂ ਅੱਖਾਂ ਦੇ ਵਿੱਚ ਕੱਜਲ ਮਾੜਾ ਜਿਹਾ ਮੋਟਾ ਪੀਸ ਲਿਆ ਸੀ ਧਾਰਨਾ ਮੈਂ ਪੜ੍ਹਦਾ ਰਿਹਾ ਪਹਿਲਾਂ, ਹੁਣ ਨਹੀਂ ਕਦੇ ਪੜ੍ਹੀ। ਆਕੜ ਕਰਦੀ ਸੀ, ਕਹਿੰਦੇ ਮੈਨੂੰ ਮੇਰੀ ਕੱਜਲ ਕਿਉਂ ਮੋਟਾ ਫੀਸਦਾ, ਜਿਹੜੀਆਂ ਕੱਜਲ ਰੜਕ ਨਹੀਂ ਸੀ ਸਹਿੰਦੀਆਂ। ਅੱਖਾਂ ਦਾ ਹਾਲ ਵੇਖ ਲਓ, ਅੱਜ ਪੰਛੀਆਂ ਨੇ ਪਾ ਲੈ ਅੱਲੇ, ਕੱਜਲ ਰੜਕ ਨਹੀਂ ਸੀ ਸਹਿੰਦੀਆਂ, ਪੰਛੀਆਂ ਨੇ ਪਾ ਲੈ ਸਹਿੰਦੀਆਂ। ਅੱਜ ਉਹਨਾਂ ਅੱਖਾਂ ਦੇ ਵਿੱਚ ਪੰਛੀਆਂ ਨੇ ਆਲਣੇ ਪਾ ਲਏ। ਕਾਹਦਾ ਮਾਨ ਕਰਦੇ ਹੁੰਦੇ ਆ ਫਿਰ, ਸਾਡੇ ਸਾੜ ਸੂੜ ਦਿੰਦੇ ਐ, ਕੇਸ ਜਲੇ ਜੈਸੇ ਘਾਸ ਕਾ ਪੂਲਾ, ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਹੱਡ ਐ ਸੜਨਗੇ ਜਿਵੇਂ ਲੱਕੜਾਂ ਸੜਦੀਆਂ, ਤੇ ਵਾਲ ਐ ਸੜਨਗੇ ਜਿਵੇਂ ਘਾਹ ਸੜਦਾ, ਸੁੱਕਿਆ ਘਾਹ ਸੜਦਾ ਨਾ, ਐ ਵਾਲ ਸੜਦੇ ਐ। ਤੇਰੇ ਹੱਡਾਂ ਦੇ ਬਣਨਗੇ ਕੋਲੇ, ਤਨ ਤੇਰਾ ਰਾਖ ਬਣ ਜੂ, ਇਹ ਤਨ ਹੋਏਗੋ ਭਸਮ ਕੀ ਤੇਰੀ। ਤੇ ਮਾਨ ਕਿਸ ਗੱਲ ਦਾ? ਤੇ ਉਹ ਇੱਕ ਜਿਹੜੀ ਵੇਸ਼ਵਾ ਆਕੜ ਕਰਦੀ ਸੀ ਨਾ, ਬਾਬੇ ਨੂੰ ਪੁੱਛਿਆ ਕਰੇ ਹੰਕਾਰ ਵਿੱਚ, ਉਹ ਬਾਬਾ ਤੇਰੀ ਦਾੜੀ ਚੰਗੀ ਐ ਕਿ ਮੇਰੇ ਕੁੱਤੇ ਦੀ ਪੂਛ। ਉਹ ਬੜਾ ਹੈਰਾਨ ਹੋਇਆ ਕਰੇ, ਕਿੰਨਾ ਹੰਕਾਰ ਹੈ। ਹੱਸ ਕੇ ਕਹਿ ਦਿਆ ਕਰੇ ਦੱਸਾਂਗੇ, ਸਮਾਂ ਆਏਗਾ ਤੇ ਦੱਸਾਂਗੇ। ਇੱਕ ਸਾਲ ਲੰਘਿਆ, ਦੋ ਸਾਲ ਲੰਘ ਗਏ, ਪੰਜ ਸਾਲ ਲੰਘ ਗਏ, ਦਸ ਸਾਲ ਲੰਘ ਗਏ, ਮਰਨੇ ਪੈ ਗਿਆ ਵੀ ਹੁਣ ਨੀ ਬਚਦਾ। ਜਮਾਂ ਹੀ ਸਿਰੇ ਲੱਗਿਆ ਪਿਆ ਵੀ ਸਾਹ ਥੋੜਾ ਹੀ ਹੈ। ਇਹਨੇ ਮਾੜਾ ਜਿਹਾ ਬੋਲਿਆ, ਕਹਿੰਦਾ ਉਹ ਬੀਬੀ ਨੂੰ ਸੱਦ ਕੇ ਲਿਆਓ ਜਿਹੜੀ ਆਪਣੇ ਕੁੱਤਾ ਘੁਮਾਉਣ ਜਾਂਦੀ ਹੈ ਰੋਜ਼। ਵੇਸ਼ਵਾ ਉਹਨੂੰ ਬੁਲਾਉਣ ਗਏ, ਉਹ ਆ ਗਈ, ਕਹਿੰਦੀ ਹਾਂ ਬਾਬਾ ਦੱਸ। ਕਹਿੰਦਾ ਜਿਹੜਾ ਤੂੰ ਸਵਾਲ ਕਰਦੀ ਹੁੰਦੀ ਸੀ ਅੱਜ ਕਰ ਫਿਰ ਦੁਬਾਰਾ। ਉਹਨੇ ਸਵਾਲ ਕੀਤਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ। ਬਾਬਾ ਕਹਿੰਦਾ ਤੇਰੀ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਹਜ਼ਾਰਾਂ ਗੁਣਾ ਚੰਗੀ। ਇੰਨਾ ਕਹਿਤਾ। ਉਹ ਕਹਿੰਦੀ ਮਰਨ ਤੋਂ ਪਹਿਲਾਂ ਇਹ ਤੇ ਦੱਸ ਜਾ ਵੀ ਇੰਨੇ ਸਾਲਾਂ ਦਾ ਪਹਿਲਾਂ ਤੇ ਤੂੰ ਬੋਲਿਆ ਨੀ, ਪਹਿਲਾਂ ਨੀ ਦੱਸਿਆ, ਅੱਜ ਦੱਸਿਆ। ਕਹਿੰਦਾ ਅੱਜ ਮੈਨੂੰ ਤਾਂ ਮੈਂ ਦੱਸਿਆ ਵੀ ਹੁਣ ਮੇਰੀ ਨਿਭ ਗਈ, ਉਮਰ ਮੇਰੀ ਚੱਲੀ ਹੈ, ਮੈਂ ਹੁਣ ਮਰਨ ਲੱਗਿਆ, ਸਿਰੇ ਲੱਗ ਗਈ ਕਹਾਣੀ। ਜੇ ਮੈਂ ਤੈਨੂੰ ਕਹਿ ਦਿੰਦਾ ਵੀ ਮੇਰੀ ਦਾੜੀ ਬਹੁਤ ਵਧੀਆ, ਕੀ ਪਤਾ ਮਨ ਬੇਈਮਾਨ ਨੇ ਕਦੋਂ ਡੋਲ ਜਾਣਾ ਸੀ, ਕੋਈ ਗਲਤੀ ਕਰ ਬੈਂਦਾ ਤੇ ਫਿਰ ਤੇ ਤੇਰੇ ਕੁੱਤੇ ਦੀ ਪੂਛ ਚੰਗੀ ਸੀ। ਬੰਦੇ ਦਾ ਪਤਾ ਲੱਗਦਾ ਕਦੋਂ ਗਲਤੀ ਕਰ ਲੈਣੀ ਹੈ, ਬੇਈਮਾਨ ਮਨ ਦਾ ਪਤਾ ਹੈ। ਇੱਥੇ ਕਿੰਨੇ ਧਾਰਮਿਕ ਬਣੇ ਹੋਏ ਆ, ਬਾਹਰ ਕੋਈ ਬੰਦਾ ਹਜ਼ਾਰ ਰੁਪਏ ਦੇ ਹਜ਼ਾਰ ਜੁੱਤੀ ਕੋਈ ਵੇਖ ਲਵੇ ਇੱਥੇ ਬਾਹਰ, ਨਵੇਂ ਹੀ ਬੂਟ ਬਾਟ ਵੇਖ ਲਵੇ ਆਪਣੇ ਵਾਲੇ ਲਾ ਜਾਂਦਾ ਦੂਜੇ ਪਾ ਲੈ ਛੱਡਦੇ। ਬੰਦਾ ਮਹਿੰਗੀ ਜੁੱਤੀ ਪਾ ਕੇ ਗੁਰਦੁਆਰੇ ਨਹੀਂ ਜਾਂਦਾ, ਅਗਲਾ ਕਹਿੰਦਾ ਕੋਈ ਚੱਕ ਕੇ ਹੀ ਮਿਲੇ ਜੀ, ਹੈਗੀ ਹੈ ਗੱਲ ਇੱਦਾਂ। ਬੇਈਮਾਨ ਮਨ ਦਾ ਪਤਾ ਲੱਗਦਾ ਕਿੱਥੇ ਇਹਨੇ ਡੋਲ ਜਾਣਾ ਹੁੰਦਾ, ਕਿਸ ਵੇਲੇ ਮਨ ਬੇਈਮਾਨ ਹੋ ਜਾਣਾ ਭਾਈ। ਕਹਿੰਦਾ ਜ਼ਿੰਦਗੀ ਇੱਕ ਲੰਘਣੀ ਸੀ ਅਜੇ, ਮੈਂ ਤੈਨੂੰ ਕਹਿੰਦਾ ਮੈਂ ਬਹੁਤ ਵਧੀਆ, ਕੀ ਪਤਾ। ਕਹਿੰਦਾ ਲੱਗ ਨਿਭਾ ਤੀ ਪੂਰੀ, ਕੋਈ ਇਹੋ ਜਿਹੀ ਗਲਤੀ ਨਹੀਂ ਕੀਤੀ ਜਿਸ ਕਰਕੇ ਅਗਲਾ ਕਵੇ ਤੇਰੀ ਦਾੜੀ ਕੁੱਤੇ ਦੀ ਪੂਛ ਤੋਂ ਵੀ ਭੈੜੀ ਹੈ। ਤੇ ਵੀਰੋ ਮੇਰਿਓ, ਜਦੋਂ ਬੰਦਾ ਗਲਤੀਆਂ ਕਰਦਾ ਨਾ, ਬੰਦਾ ਕੋਈ ਗ੍ਰੰਥੀ ਕਿਸੇ ਨੇ ਰੇਪ ਦੇ ਵਿੱਚ ਫੜ ਲਿਆ, ਆ ਪਿੱਛੇ ਜੇ ਖਬਰ ਆਈ ਸੀ ਮੰਦ ਬੁੱਧੀ ਲੜਕੀ ਜਿਹਦਾ ਦਿਮਾਗ ਘੱਟ ਸੀ, ਮੰਦ ਬੁੱਧੀ ਲੜਕੀ ਦੇ ਨਾਲ ਕਿਸੇ ਗ੍ਰੰਥੀ ਦੇ ਬਾਰੇ ਖਬਰ ਲੱਗੀ ਹੋਈ ਸੀ, 15 ਸਾਲ ਦੀ ਲੜਕੀ ਨਾਲ ਉਹਨੇ ਗਲਤ ਹਰਕਤ ਕੀਤੀ, ਸਜ਼ਾ ਹੋਈ, ਕੇਸ ਹੋਇਆ। ਹੁਣ ਦਾੜੀ, ਉਹ ਦਾੜੀ ਨੂੰ ਕੀ ਕਹੋਗੇ ਤੁਸੀਂ, ਆ ਕੁੱਤੇ ਦੀ ਪੂਛ ਚੰਗੀ ਹੈ ਉਹੋ ਜਿਹੀ ਦਾੜੀ ਨਾਲੋਂ, ਤੇ ਫਿਰ ਜਿਹੜੀ ਦਾੜੀ ਨੇ ਗਲਤੀਆਂ ਹੀ ਕਰਨੀਆਂ, ਕਾਹਦੀ ਇੱਜ਼ਤ ਹੈ ਫਿਰ। ਤਾਂ ਕਰਕੇ ਵੀਰੋ ਮੇਰਿਓ, ਦਾੜੀ ਰੱਖੀ ਹੈ, ਪੱਗ ਬੰਨੀ ਹੈ, ਤੇ ਮੈਂ ਕਈ ਵਾਰੀ ਗੱਲ ਕੀਤੀ ਹੈ, ਪੱਗ ਬੰਨ ਕੇ ਚੌੜਾ ਨਾ ਹੋਇਆ ਫਿਰ ਏਦਾਂ ਦਾ ਜੀਵਨ ਬਣਾ, ਪੱਗ ਵੀ ਮਾਨ ਕਰੇ ਵੀ ਇਹਨੇ ਮੈਨੂੰ ਬੰਨਿਆ, ਪੱਗ ਮਾਨ ਕਰੇ ਵੀ ਇਹਨੇ ਬੰਨਿਆ, ਇਹ ਵਧੀਆ ਬੰਦਾ ਹੈ। ਕੋਈ ਐਸੀ ਗਲਤੀ ਨਾ ਹੋ ਜਾਏ, ਜ਼ਿੰਦਗੀ ਆਪਣੀ ਨੂੰ ਸੋਹਣਾ ਬਣਾ ਕੇ ਰੱਖਣਾ। ਕੋਈ ਪਤਾ ਨਹੀਂ ਆਪਣੇ ਆਪ ਤੇ ਕੰਟਰੋਲ ਕਰੀਏ ਕਦੋਂ ਦੁਨੀਆ ਛੱਡ ਜਾਣੀ ਹੈ, ਪਰ ਵਧੀਆ ਬਣਾਈਏ, ਸਵਾਰਥੀ ਨਾ ਬਣੀਏ, ਲੋੜ ਤੋਂ ਵੱਧ ਲਾਲਚ ਛੱਡੋ, ਬੱਚੇ ਤੇ ਪਾਲਣੀ ਹੈ, ਪਰ ਪਾਗਲਾਂ ਵਾਂਗੂ ਇਕੱਠਾ ਹੀ ਕਰ ਲਈਏ, ਜਮ੍ਹਾਂ ਹੀ ਕਰ ਲਈਏ, ਜੋੜ ਲਈਏ। ਆ ਹੁਣ ਕਹਿੰਦੇ ਤਹਿਸੀਲਾਂ ਵਿੱਚ ਹੋਰ ਸਾਰੇ ਪਾਸੇ ਸੁਧਾਰ ਹੋਇਆ, ਬੰਦਾ ਤੇ ਨਹੀਂ ਬਦਲਿਆ, ਡੰਡੇ ਨਾਲ ਸੁਧਾਰ ਕੀਤਾ ਤੇ ਕੀ ਕੀਤਾ, ਬੰਦਾ ਆਪ ਬਦਲੇ ਵੀ ਮੈਂ ਬੇਈਮਾਨੀ ਕਰਨੀ ਹੀ ਨਹੀਂ ਆ, ਮੈਂ 10 ਘੰਟੇ ਕੰਮ ਕਰਨਾ, ਜਿੱਦੇ ਕੈਮਰੇ ਦੀ ਲੋੜ ਨਾ ਪਵੇ ਉਦਣ ਗੱਲ ਬਣਦੀ ਹੈ ਵੀ ਹੁਣ ਬੇਈਮਾਨ ਕੋਈ ਨਹੀਂ ਰਿਹਾ, ਕੈਮਰੇ ਦੀ ਲੋੜ ਹੀ ਨਹੀਂ, ਸਾਰੇ ਆਪਣੇ ਹੀ। ਪਰ ਹੁਣ ਤੇ ਸਦਾ ਹੀ ਕੈਮਰਿਆਂ ਦੀ ਲੋੜ ਹੈ ਵੀ ਕੀ ਪਤਾ ਕਿੱਥੇ ਫੜ ਬੰਦੇ ਨੇ ਗਲਤੀ ਕਰ ਦੇਣੀ। ਤਾਂ ਕਰਕੇ ਅਸੀਂ ਆਪਣੇ ਆਪ ਨੂੰ ਵਧੀਆ ਬਣਾਉਣਾ ਹੈ, ਆਪਣੀ ਛੋਟੀ ਜਿਹੀ ਜ਼ਿੰਦਗੀ ਹੈ ਇਦਾਂ ਦਾ ਕੰਮ ਕਰੀਏ ਵੀ ਸਾਡੀ ਰਿਸਪੈਕਟ ਰਵੇ, ਜਿਉਂਦੇ ਜੀ ਆਪਣੇ ਆਪ ਨੂੰ ਉਲਾਮਾ ਨਾ ਮਿਲੇ, ਨਹੀਂ ਤੇ 100 ਉਲਾਮੇ ਦਿਨ ਹੈ ਰਾਤੀ ਮਿਲਨਸ ਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਜੇ ਕੱਲਾ ਖਾ ਕੇ ਢੇਡੀ ਵਧਾ ਛੱਡਿਆ ਫਿਰ ਵੀ ਗੱਲ ਨਹੀਂ ਪਾਈ, ਭਾਈ ਰੇ ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਸਮਾਂ ਹੈ ਗਿਆਨ ਆਪਣੀ ਜ਼ਿੰਦਗੀ ਚ ਬੀਜੋ, ਭਰਾਵੋ ਮੇਰਿਓ ਜੋ ਸੁਣਦੇ ਆ ਇਹ ਗਿਆਨ ਬੀਜ ਹੈ, ਆਪਣੀ ਜ਼ਿੰਦਗੀ ਚ ਬੀਜੀਏ ਫਿਰ ਫਲ ਲੱਗਦਾ, ਫਸਲ ਫੇਰ ਹੁੰਦੀ ਹੈ, ਬੀਜ ਇਕੱਠਾ ਕਰੀ ਜੋ ਬੀਜੋ ਹੈ, ਬੀਜ ਨੂੰ ਬੀਜੀਦਾ, ਗਿਆਨ ਜਿਹੜਾ ਸੁਣ ਰਹੇ ਆ ਤੇ ਬੀਜ ਹੈ ਇਹਨੂੰ ਬੀਜੋ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਨ ਆਪਣਾ ਹਾਲੀ ਬਣਾਓ ਤੇ ਗਿਆਨ ਦੀ ਫਸਲ ਆਪਣੀ ਜ਼ਿੰਦਗੀ ਵਿੱਚ ਬੀਜੋ, ਫਿਰ ਸੋਹਣੀ ਲੱਗਦੀ ਹੈ ਜ਼ਿੰਦਗੀ, ਗਿਆਨ ਗੁਣ ਬਣ ਜਾਂਦਾ, ਫਿਰ ਕੁਆਲਿਟੀ ਬਣ ਜਾਂਦੀ। ਤਾਂ ਕਰਕੇ ਬੇਅਰਥ ਨਾ ਸਮਾਂ ਲੰਘਾਓ, ਜਿੰਨਾ ਕੁ ਟਾਈਮ ਹੈ ਇਹਦੀ ਸੰਭਾਲ ਕਰੋ, ਲੰਗਰ ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਜਾਇਓ। ਅੱਜ ਐਤਵਾਰ ਤੋਂ ਬਾਅਦ ਸਮਾਪਤੀ ਹੋਣੀ ਹੈ ਜਦੋਂ ਦੀਵਾਨ ਦੀ, ਅਗਲੇ ਸ਼ਨੀ ਐਤਵਾਰ ਦਾ ਦੀਵਾਨ ਫੇਰ ਲੱਗਣਾ, ਉਸ ਤੋਂ ਅੱਗੇ ਵਿਸਾਖੀ ਆ ਜਾਣੀ ਹੈ। 13 ਦਾ ਦੀਵਾਨ ਵੀ ਲੱਗਣਾ, 14 ਦਾ ਵੀ ਲੱਗਣਾ, ਮੇਨ ਪ੍ਰੋਗਰਾਮ 14 ਦਾ ਹੋਣਾ ਹੈ। ਜਿੰਨੀ ਸੰਗਤ ਆਈ ਹੈ ਆਇਓ ਭਾਈ, ਜਿਨ੍ਹਾਂ ਨੇ ਆਪ ਆਉਣਾ ਹੈ ਉਹਨਾਂ ਨੇ ਹੋਰਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣਾ ਹੈ। ਟਰਾਲੀਆਂ ਵਗੈਰਾ, ਬੱਸਾਂ, ਗੱਡੀਆਂ ਦਾ ਇੰਤਜ਼ਾਮ ਕਰਕੇ ਰਲ ਮਿਲ ਕੇ ਹਾਜ਼ਰੀ ਭਰਿਆ ਕਰੀਏ। ਸੁਣ ਸਮਝ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ, ਫਿਰ ਸਾਡਾ ਜੀਵਨ ਹੀ ਪ੍ਰਚਾਰ ਬਣ ਜਾਂਦਾ ਹੈ। ਜਦੋਂ ਵਧੀਆ ਹੱਸਦੇ ਖੇਡਦੇ ਰਵਾਂਗੇ, ਅਗਲੇ ਨੇ ਕਹਿਣਾ ਹੀ ਹੈ ਕੌਣ ਹੋ ਤੁਸੀਂ, ਕਿੱਥੋਂ ਸੁਣਿਆ, ਕਿੱਥੋਂ ਸਮਝਿਆ। ਹੱਸਦੇ ਖੇਡਦੇ ਰਹੋ, ਮੈਂ ਇਹੀ ਚਾਹੁੰਦਾ ਤੁਸੀਂ ਹੱਸਦੇ ਖੇਡਦੇ ਰਹੋ। ਪਰਸੋਂ ਇੱਕ ਵੀਰ ਮਿਲਿਆ, ਪੁੱਛਦਾ ਸੀ, ਕਹਿੰਦਾ ਜੀ ਤੁਸੀਂ ਇੱਦਾਂ ਦਾ ਕੀ ਕਰਨਾ ਚਾਹੁੰਦੇ ਹੋ ਵੀ ਲੋਕ ਤੁਹਾਨੂੰ ਸਦਾ ਯਾਦ ਰੱਖਣ, ਕੀ ਕਰਨਾ ਚਾਹੋ ਇਹੋ ਜਿਹਾ, ਇਹੋ ਜਿਹਾ ਕੀ ਕਰਨਾ ਚਾਹੋਗੇ ਕਿ ਲੋਕ ਤੁਹਾਨੂੰ ਸਦਾ ਯਾਦ ਰੱਖਣ। ਮੈਂ ਹੱਸਦਾ ਸੀ, ਮੈਂ ਕਿਹਾ ਗੁਰਬਾਣੀ ਨਾਲ ਜੁੜ ਜਾਣ ਤੇ ਹੱਸਦੇ ਰਹਿਣ, ਜ਼ਿੰਦਗੀ ਨੂੰ ਇੰਨੀ ਰੀਝ ਨਾਲ ਜੀਣ, ਇੰਨੇ ਖੁਸ਼ ਹੋ ਕੇ ਜੀਣ, ਇਹਨਾਂ ਨੂੰ ਮੇਰੇ ਵਰਗਾ ਚੇਤਾ ਹੀ ਨਾ ਆਵੇ। ਅਸੀਂ ਤੇ ਚਾਹੁੰਦੇ ਹਾਂ ਤੁਹਾਨੂੰ ਅਸੀਂ ਚੇਤਾ ਹੀ ਨਾ ਆਈਏ, ਤੁਸੀਂ ਇੰਨੇ ਖੁਸ਼ ਹੋ, ਆਪਣੇ ਆਪ ਵਿੱਚ ਇੰਨੇ ਮਸਤ ਹੋ। ਜੇ ਚੇਤਾ ਹੀ ਆਉਂਦਾ ਰਿਹਾ ਫਿਰ ਤੇ ਡਿਪੈਂਡ ਫੇਰ ਹੋ ਗਏ ਤੁਸੀਂ, ਫਿਰ ਰੋਈ ਜੋ ਬੈਠੇ, ਹਾਏ ਭਾਈ ਸਾਹਿਬ ਕਿੱਧਰ ਨੂੰ ਗਏ, ਫਿਰ ਰੋਈ ਜੋ, ਇਹ ਤਾਂ ਗੱਲ ਹੀ ਨਾ ਬਣੀ। ਆਪਣੇ ਆਪ ਵਿੱਚ ਇੰਨੇ ਖੁਸ਼ ਹੋ ਜਾਓ ਕਿ ਕੋਈ ਚੇਤਾ ਹੀ ਨਾ ਆਵੇ, ਆਪਣਾ ਆਪ ਇੰਨਾ ਕਾਇਮ ਕਰ। ਹੱਸਦੇ ਖੇਡਦੇ ਰਹੋ, ਖੁਸ਼ ਜ਼ਿੰਦਗੀ ਨੂੰ ਮਾਨਣਾ ਸਿੱਖ ਲਓ। ਤਾਂ ਕਰਕੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸੱਚਾ ਗਿਆਨ ਜੇ ਜ਼ਿੰਦਗੀ 'ਚ ਆ ਜਾਏ, ਫਿਰ ਲੱਖਾਂ ਹੀ ਖੁਸ਼ੀਆਂ ਪਾਤਸ਼ਾਹੀਆਂ ਨੇ। ਰੰਗ ਲਾਗਤ 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 ਹੈ ਭਉ ਭਾਗਤ ਭਾਗਤ ਭਾਗਤ, ਰੰਗ ਚਾੜੋ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ। ਮੁੜ ਮੁੜ ਸਮਾਂ ਨਹੀਂ ਮਿਲਦਾ ਜਿੰਨਾ ਆਪਾਂ ਆਪਣੀ ਜ਼ਿੰਦਗੀ 'ਚ ਲਾਹਾ ਖੱਟ ਸਕਦੇ ਹਾਂ, ਖੱਟੋ, ਥੋੜ੍ਹਾ ਟਾਈਮ ਹੈ। ਇੱਕ ਵਾਰ ਬੀਤ ਗਿਆ ਜਿਹੜਾ ਵੇਲਾ, ਉਹ ਮੁੜ ਕੇ ਨਹੀਂ ਆਉਣਾ। ਰਾਤ ਵੀ ਮੈਂ ਗੱਲ ਕਰਦਾ ਸੀ, ਪਾਣੀ ਜੋ ਨਦੀਆਂ ਦੇ ਕੁਵਾਰੀ ਵਹਿ ਗਏ ਨੇ, ਮੁੜਦੇ ਨਾ ਪੱਤਣਾ ਤੇ ਇਹ ਦਾਨੇ ਕਹਿ ਗਏ। ਇੱਕ ਵਾਰੀ ਜਿਹੜਾ ਵੇਲਾ ਬੀਤ ਜਾਂਦਾ, ਸਮਾਂ ਜਿਹੜਾ ਚਲੇ ਜਾਂਦਾ, ਉਹ ਮੁੜ ਕੇ ਨਹੀਂ ਆਉਂਦਾ। ਛੋਟੀ ਜੀ ਜ਼ਿੰਦਗੀ ਹੈ, ਜਿੰਨਾ ਇਹਦੇ ਵਿੱਚ ਲਾਹਾ ਲਿਆ ਜਾਂਦਾ ਲਾਹਾ ਲਈਏ, ਖੁਸ਼ ਰਹਿਣਾ ਸਿੱਖੀਏ, ਹੱਸਦੇ ਰਹਿਣਾ ਸਿੱਖੀਏ। ਨਾਨਕ ਸਤਿਗੁਰ ਭੇਟੇ ਹੈ, ਪੂਰੀ ਹੋਵੇ ਜੁਗਤ, ਹੱਸਦੇ ਆ, ਖੇ ਲੈਂਦੇ ਆ, ਪੈ ਲੈਂਦੇ ਆ, ਖਾ ਬੰਦੇ ਆ, ਵਿੱਚੇ ਹੋਵੇ ਹੱਸਦਿਆਂ ਖੇਡਦਿਆਂ। ਕਹਿੰਦੇ ਗੁਰੂ ਮਿਲਦੇ ਪੂਰਾ ਗਿਆਨ ਵਧੀਆ ਹੋਵੇ, ਵਧੀਆ ਗਿਆਨ ਲੈ ਕੇ, ਸਮਝ ਲੈ ਕੇ, ਸੱਚਾ ਗਿਆਨ ਲੈ ਕੇ ਤੇ ਆਪਣੇ ਆਪ ਨੂੰ ਸੁਧਾਰ ਲਵੇ, ਫਿਰ ਸਦਾ ਹੀ ਮਨ ਸਤਿਗੁਰ ਦੇ ਗਿਆਨ ਤੋਂ ਕੁਰਬਾਨ ਜਾਂਦਾ। ਹੱਸਦਿਆਂ ਖੇਡਦਿਆਂ ਜ਼ਿੰਦਗੀ ਲੰਘੇ, ਸਦਾ ਹੀ ਰਿਸਪੈਕਟ ਰੱਖਾਂਗੇ ਗੁਰੂ ਗ੍ਰੰਥ ਸਾਹਿਬ ਦੀ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਣ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ।
ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ, ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਬਲ ਬਲ ਜਾਵਾਂ।
ਬਲ ਬਲ ਜਾਵਾਂ, ਬਲ ਬਲ ਜਾਵਾਂ, ਪੜ ਲਓ।
ਆਪਾਂ ਵਿਸਾਖੀ ਤੇ ਵੀ ਮਿਲਣਾ ਅਗਲੇ ਸ਼ਨੀ ਐਤਵਾਰ ਜਿਨ੍ਹਾਂ ਕੋਲ ਸਮਾਂ ਹੋਵੇ ਦਰਸ਼ਨ ਦੇਣੇ 13-14 ਜ਼ਰੂਰ ਯਾਦ ਰੱਖਿਓ ਘਰਾਂ 'ਚ ਸੁਣਨ ਵਾਲੇ ਜਿੰਨੇ ਵੀਰ ਭਰਾ ਪੈਣਾ ਹਨ ਟਾਈਮ ਕੱਢ ਕੇ ਵਿਸਾਖੀ ਦੇ ਸਮਾਗਮ ਤੇ ਜ਼ਰੂਰ ਦਰਸ਼ਨ ਦੇਣੇ ਗੱਜ ਕੇ ਬੋਲੋ ਹੁਣ ਮੈਂ ਗੁਰੂ ਸਤੋਤਰ ਬੋਲਦਾ ਨਾਲ ਨਾਲ ਸਾਰੇ ਪੜ੍ਹੋ ਫਿਰ ਹੁਣ ਇੱਕ ਪ੍ਰੋਗਰਾਮ ਅਸੀਂ ਢੱਡਰੀਆਂ ਮੇਰੇ ਪਿੰਡ ਵਿੱਚ ਸਮਾਗਮ ਰੱਖਣਾ ਵੱਡਾ ਪ੍ਰੋਗਰਾਮ 3 ਦਿਨ ਦਾ ਜਿੱਦਾਂ ਆਪਾਂ ਦੀਵਾਨ ਲਾਉਂਦੇ ਹੀ ਰਹੇ ਹਾਂ ਪਹਿਲਾਂ 3 ਦਿਨ ਦਾ ਪ੍ਰੋਗਰਾਮ ਉੱਥੇ ਹੋਣਾ ਹੈ ਡੇਟਾਂ ਮੈਂ ਅਨਾਊਂਸ ਕਰ ਦਿਆਂਗਾ ਵਿਸਾਖੀ ਤੇ ਉੱਥੇ ਵੀ ਪਹੁੰਚ ਕੇ ਜਿਹੜੇ ਜਿਹੜੇ ਜਾ ਸਕਦੇ ਹੈ ਉਹ ਹਾਜ਼ਰੀ ਭਰਨ 3 ਦਿਨ ਦਾ ਵੱਡੀ ਪੱਧਰ ਤੇ ਪ੍ਰੋਗਰਾਮ ਹੋਣਾ ਹੈ ਸਾਰੇ ਇਲਾਕੇ ਵਿੱਚ ਬੜੇ ਉਤਸ਼ਾਹ ਨਾਲ ਉਹ 3 ਦਿਨ ਦਾ ਪ੍ਰੋਗਰਾਮ ਕਰਨਾ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਦਰਸ਼ਨ ਦੇਣੇ ਧੰਨਵਾਦ ਸਾਰੀ ਸੰਗਤ ਦਾ ਸਾਡੇ ਬਾਪੂ ਤਰਲੋਚਨ ਸਿੰਘ ਜੀ ਸਾਡਾ ਜਿਹੜਾ ਆਪਣਾ ਸਥਾਨ ਹੈ ਗੁਰਦੁਆਰਾ ਅਮਰੀਕਾ ਵਿੱਚ ਸਿੱਖ ਲਰਨਿੰਗ ਸੈਂਟਰ ਬਾਲਟੀਮੋਰ ਮੈਰੀਲੈਂਡ ਸਟੇਟ ਵਿੱਚ ਉੱਥੋਂ ਬਾਪੂ ਤਰਲੋਚਨ ਸਿੰਘ ਆਏ ਹੋਏ ਹੈ ਉਹਨਾਂ ਦਾ ਪਰਿਵਾਰ ਆਇਆ ਉੱਥੇ ਸਾਰੀ ਸੇਵਾ ਕਰਦੇ ਹੈ ਸਾਂਭਦੇ ਹੈ ਦਰਬਾਰ ਸਾਹਿਬ ਬੜਾ ਸੋਹਣਾ ਹੈ ਜਿਵੇਂ ਇੱਦਾਂ ਇੱਥੇ ਬਣਿਆ ਉੱਥੇ ਵੀ ਬੜਾ ਸੁੰਦਰ ਦਰਬਾਰ ਬਣਿਆ ਹੋਇਆ ਲੰਗਰ ਹਰ ਵੇਲੇ ਸਾਰਾ ਪ੍ਰਬੰਧ ਹੈ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਉਸ ਅਸਥਾਨ ਦੀ ਸੇਵਾ ਕਰਦੇ ਹੈ ਉੱਥੇ ਟਰੱਸਟ ਵਿੱਚ ਨੇ ਨਾਲ ਸਾਰਾ ਸਾਥ ਦਿੰਦੇ ਹੈ ਉਹ ਵੀ ਅੱਜ ਪਰਿਵਾਰ ਸਮੇਤ ਆਏ ਹੈ ਉਹਨਾਂ ਦਾ ਧੰਨਵਾਦ ਹੈ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਲੰਗਰ 'ਚ ਬੈਠ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਘਰੋਂ ਘਰੀ ਚਾਲਾ ਪਾਉਣੇ ਜਿਹੜੇ ਰਹਿ ਗਏ ਮੱਥਾ ਜਿਨ੍ਹਾਂ ਨਹੀਂ ਟੇਕਿਆ ਉਹ ਵਾਰੀ ਵਾਰੀ ਬਾਹਰੋਂ ਆ ਕੇ ਨਮਸਕਾਰ ਕਰ ਲੈਣ ਰਾਹ ਥੋੜ੍ਹਾ ਖਾਲੀ ਰੱਖਿਓ ਤਾਂ ਜੋ ਸਾਰੀ ਸੰਗਤ ਨਮਸਕਾਰ ਕਰ ਸਕੇ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਪੜੇ ਹੋਏ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਫੜ ਲਓ
ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ
ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਵਾਹ ਬਈ ਵਾਹ
ਗੁਰੂ ਅਰਜਨ
ਹਾਂ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ
ਸਾਹਿਬ ਧੰਨ ਹੈ
ਸ੍ਰੀ ਹਰ ਰਾਏ ਸਾਹਿਬ
ਤੇਗ ਬਹਾਦਰ
ਸਾਹਿਬ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਜੀ ਸਾਹਿਬ ਕਮਾਲ ਸਾਹਿਬ ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਾਹਿਬ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ
ਧੰਨ ਹੈ
ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਪੰਥ ਖਾਲਸਾ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ ਧੰਨ ਹੈ
ਪੰਥ ਖਾਲ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ
ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ
ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਉਹ ਸ੍ਰੀ ਰਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਿਹਰ ਤੋਂ ਸਦਕਾ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਹਫ਼ਤਾਵਾਰੀ ਦੁਪਹਿਰ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਹੋਇਆ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਣੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਪਾਤਸ਼ਾਹ ਜੀ ਸਰਬੱਤ ਸੰਗਤ ਦੀ ਭਰੀ ਹੋਈ ਹਾਜ਼ਰੀ ਤਰ ਪ੍ਰਵਾਨ ਕਰਨੀ ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਹਰਮੀਤ ਕੌਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੀ ਅਰਦਾਸ ਬੇਨਤੀ ਬੀਬੀ ਬਲਵਿੰਦਰ ਕੌਰ ਦੀ ਅਰਦਾਸ ਬੇਨਤੀ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਿਹਤ ਜਾਬੀ ਬਖਸ਼ਿਸ਼ ਕਰਨੀ ਤੰਦਰੁਸਤੀ ਘਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸਿਰ ਤੇ ਮੇਰਾ ਪਰੇ ਹੱਥ ਰੱਖਣਾ ਐਨ ਪੀ ਸਿੰਘ ਦਿੱਲੀ ਤੋਂ ਅਰਦਾਸ ਬੇਨਤੀ ਕਰਦੇ ਹਨ ਸੇਵਕਾਂ ਦੇ ਕਾਰਜਾਂ ਵਿੱਚ ਅੰਗ ਸੰਗ ਹੋ ਕੇ ਸਹਾਈ ਹੋਣਾ ਹੁਣ ਕਰੋ ਕਿਰਪਾ ਪਾਵਣ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਬਲ ਉੱਦਮ ਸਮਰੱਥਾ ਬਖਸ਼ਣਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਤੇਰੇ ਪਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰੇ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ आनंद करहे नर नारी। हर हर प्रभ कृपा तारी, संतो सुख होआ सब थाई। पार ब्रह्म पूरन परमेश्वर, रब रहया सबनी जाई। रहाओ तोर की बाणी आई, तिन सगली चिंत मिटाई। दयाल पुरख मेहरवाना, हर नानक साच बखाना। तुर की बाणी आई, तिन सगली चिंत मिटाई। दयाल पुरख मेहरवाना, हर नानक साच बखाना।
वाहे गुरु जी का खालसा, वाहे गुरु जी की फतेह।